ओंकार सतनाम कर्ता पुरख निर्भउ निर्वैर अकाल मूरत अजूनी सैपं गुरुप्रसाद जप आदि सच जोगादि सच है पी सच नानक खुशी पी सच मैं तान दीवान तू है मेरे स्वामी मैं तुदे आ गया अरदास मैं खोर था ओ नाही जिस पह करूं बेनंती मेरा दुख सुख तुझ ही पास किसी की कोई कोए मंज निमानी एक तू क्यों ना मरी जरो जा लग चेतना आवई तर जियड़े एक टेक तू लाहे बेदानी आस नानक नाम ते आई है कार जे आवैरास नानक नाम ते आई है कार जे आवैरास परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरु सवारे सत संगी जनों सतगुरु जी दे अमृत बचना दा आप जी ने कीर्तन श्रवण कीता है। कल जो शहीदां दा ध्यान असी अरदास विच जो रोज धरने हां उन्हां विचों आरंभता कीती सी जिन्हां सिंघां सिंघणियां धर्म खेत शीश दिते आओ उस तो अगले शब्द दी विचार गुरु कृपा दे नाल आपां ने करनी है क्योंकि अरदास दे इस बंद दे विच सिर्फ इतिहास वाला ही पक्ष पारू रहेगा ते जिन्ना जिन्ना दे नावां दा आपां जिक्र करांगे पढ़ांगे अरदास विचों जिवें कल सिंघणियां दे जिक्र विच केवल मीर मनू नाल संबंधित वेले दियां सिंघणियां दे वीरता दा जिक्र कीता ਸ਼ੀਸ਼ ਭੇਟ ਕਰਨ ਵਾਲਿਆਂ ਵਿੱਚ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਆਪਾਂ ਜੀਵਨ ਸੰਖੇਪ ਵਿੱਚ ਵਾਚਿਆ। ਦਰਅਸਲ ਇੱਕ ਗੱਲ ਅਰਦਾਸ ਕਰਦਿਆਂ ਧਿਆਨ ਵਿੱਚ ਰੱਖੀਏ ਕਿ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਇੱਕ ਇੱਕ ਦਾ ਨਾਮ ਆਇਆ ਤੇ ਸਿਰਫ ਇਹ ਹੀ ਨਹੀਂ। ਜਦੋਂ ਅਸੀਂ ਅਰਦਾਸ ਆਰੰਭ ਕੀਤੀ ਏ ਉਦੋਂ ਹੀ ਆਰੰਭ ਤੇ ਇਹਦੇ ਧੁੰਦੀ ਏ ਜਿਨ੍ਹਾਂ ਜਿਨ੍ਹਾਂ ਦਾ ਅਰਥ ਬਹੁਤ ਸਾਰੇ ਨੇ ਇੱਕ ਨਹੀਂ, ਤੇ ਫਿਰ ਦੇਖਿਆ ਵੀ ਆਪਾਂ ਇੱਕ ਇੱਕ ਦਾ ਜੇ ਨਾਮ ਲਈਏ ਤੇ ਕਿੰਨੇ ਕੁ ਨਾਵਾਂ ਦੀ ਗਿਣਤੀ ਕਰਾਂਗੇ। ਅਰਦਾਸ ਵੀ ਜਦੋਂ ਉਹਨਾਂ ਜਿਨ੍ਹਾਂ ਸ਼ਬਦ ਕਹਿ ਦਿੱਤਾ ਇਹਦੇ ਵਿੱਚ ਸਾਰੇ ਦੇ ਸਾਰੇ ਉਹ ਗੁਰਮੁਖ ਆ ਗਏ ਜਿਨ੍ਹਾਂ ਨੇ ਆਪਣੇ ਸ਼ੀਸ ਭੇਟ ਕੀਤੇ ਨੇ, ਇਹਨਾਂ ਵਿੱਚ ਉਹ ਵੀ ਆ ਗਏ ਜਿਨ੍ਹਾਂ ਨੇ ਆਪਣਾ ਬੰਦ ਕਟਾਇਆ, ਇਸ ਵਿੱਚ ਉਹ ਵੀ ਆਉਣਗੇ ਜਿਨ੍ਹਾਂ ਆਪਣੀਆਂ ਖੋਪਰੀਆਂ ਲੁਹਾਈਆਂ ਨੇ, ਜਿਹੜੇ ਆਰਿਆਂ ਨਾਲ ਚੀਰੇ ਗਏ ਨੇ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਚਰਖੜੀਆਂ ਤੇ ਚੜੇ। ਪਰ ਇਹਨਾਂ ਸਾਰਿਆਂ ਵਿੱਚੋਂ ਆਪਾਂ ਇੱਕ ਇੱਕ ਪ੍ਰਤੀਨਿਧ ਲਾਂਗੇ, ਉਹਦੇ ਜੀਵਨ ਦੀ ਵਿਚਾਰ ਕਰਾਂਗੇ। ਵੈਸੇ ਇਹ ਬੇਅੰਤ ਨੇ ਜਿਨ੍ਹਾਂ ਦੇ ਬੰਦ ਕੱਟਣ ਦਾ ਜ਼ਿਕਰ ਵੀ ਮਿਲਦਾ ਹੈ, ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜਨ ਦਾ ਜ਼ਿਕਰ ਵੀ ਮਿਲਦਾ ਹੈ, ਜਿਨ੍ਹਾਂ ਦੇ ਸਿਰ ਉਤਾਰੇ ਜਾਣ ਦਾ ਵੀ ਇਤਿਹਾਸ ਵਿੱਚੋਂ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਆਓ ਕਰੋ ਕਿਰਪਾਲਤਾ, ਅੱਜ ਦਾ ਸ਼ਬਦ ਹੈ ਕਿ ਜਿਨ੍ਹਾਂ ਗੁਰਮੁਖਾਂ ਨੇ ਬੰਦ ਕਟਾਏ। ਤੇ ਜਦੋਂ ਅਸੀਂ ਬੰਦ ਕਟਾਉਣ ਵਾਲੀ ਗੱਲ ਵੱਲ ਜਾਂਦੇ ਹਾਂ ਤੇ ਉਸ ਵੇਸ ਇਸ ਬੰਦ ਕਟਾਉਣ ਵਾਲਿਆਂ ਵਿੱਚ ਸਾਨੂੰ ਸਭ ਤੋਂ ਮੋਹਰੀ ਜਾਂ ਇਹਨਾਂ ਦੇ ਪ੍ਰਤੀਨਿਧ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਿਸਦੇ ਨੇ। ਆਓ, ਭਾਈ ਸਾਹਿਬ ਦਾ ਜੀਵਨ ਕੇਵਲ ਬੰਦ ਕਟਾਉਣ ਤੱਕ ਹੀ ਨਹੀਂ, ਉਹਨਾਂ ਦੇ ਆਪਣੇ ਜੀਵਨ ਵਿੱਚ ਘਾਲਣਾ ਵੀ ਇਤਨੀ ਹੈ, ਪੰਥਕ ਸੇਵਾ ਵੀ ਕੀਤੀ ਨੇ। ਕੇਵਲ ਇੱਕ ਭਾਈ ਮਨੀ ਸਿੰਘ ਨੇ ਜਿਹੜੇ ਗੁਰੂ ਕੇ ਗ੍ਰੰਥੀ ਵੀ ਨੇ, ਗੁਰੂ ਕੀ ਬਾਣੀ ਦੀ ਕਥਾ ਕਰਨ ਵਾਲੇ ਵਿਆਖਿਆਕਾਰ ਵੀ ਨੇ, ਜਿਹੜੇ ਸੁਚੱਜੇ ਪ੍ਰਬੰਧਕ ਵੀ ਨੇ, ਤੇ ਸਮਾਂ ਆਉਣ ਤੇ ਭੀੜ ਪੈਣ ਤੇ ਕੌਮ ਦੀ ਅਗਵਾਈ ਵੀ ਕਰਦੇ ਨੇ, ਤੇ ਗੁਰੂ ਕੀ ਸੇਵਾ ਵਿੱਚ ਭਿੱਜੇ ਹੋਏ ਨੇ। ਕਰੋ ਕਿਰਪਾਲਤਾ ਸਾਧ ਸੰਗਤ, ਉਸ ਗੁਰਮੁਖ ਦੇ ਜੀਵਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਮਿਹਰ ਕਰਕੇ ਵਿੱਚ ਵਰਤੋ, ਆਪਣੇ ਇਸ ਪਵਿੱਤਰ ਗੁਰਮੁਖਾਂ ਦੇ ਜੀਵਨ ਦੀ ਵਿਚਾਰ ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਾਤਾਰ ਜੀ ਨੇ ਜਦੋਂ ਸੇਵਕ ਦੀ ਪਰਿਭਾਸ਼ਾ ਦਿੱਤੀ ਕਿ ਅਸਲ ਵਿੱਚ ਗੁਰੂ ਕਾ ਸਹੀ ਅਰਥਾਂ ਵਿੱਚ ਸੇਵਕ ਕੌਣ ਹੈ, ਤੇ ਸਤਿਗੁਰੂ ਨੇ ਕੇਵਲ ਇੱਕ ਸ਼ਲੋਕ ਵਿੱਚ ਉਹਦੀ ਵਿਆਖਿਆ ਕਰ ਦਿੱਤੀ। ਸਹਿਬ ਫਰਮਾਉਣ ਲੱਗੇ, ਨਾਨਕ ਸੇਵਕ ਸੋਈ ਆਖੀਐ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ। ਕਹਿਣ ਲੱਗੇ, ਕਹਿਣ ਨੂੰ ਭਾਵੇਂ ਜਿਤਨੇ ਮਰਜ਼ੀ ਇਨਸਾਨ ਸ਼ਬਦ ਵਰਤੀ ਜਾਣ ਆਪਣੇ ਲਈ ਸੇਵਕ ਦਾ, ਦਾਸ ਦਾ, ਜਨ ਦਾ, ਪਰ ਗੁਰਮਤ ਨੇ ਸੇਵਕ ਕਿਨੂੰ ਮੰਨੇ? ਸਾਹਿਬ ਨੇ ਸ਼ਬਦ ਚੁਣੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਜਿਹੜਾ ਆਪਣੇ ਸਿਰ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਦਾ ਤੇ ਨਾਲ ਬਚਨ ਕੀਤਾ ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਰਤਾਰ, ਗੁਰੂ ਕੇ ਭਾਣੇ ਨੂੰ ਸਤ ਕਰਕੇ ਮੰਨੇ ਤੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਕੇ ਰੱਖੇ। ਜਦੋਂ ਸਾਹਿਬ ਨੂੰ ਪੁੱਛਿਆ ਮਹਾਰਾਜ ਕਿ ਗੁਰੂ ਕੇ ਸੇਵਕ ਦੌਲਤ ਨਾਲ ਜਾਂ ਗੁਰੂ ਕੇ ਸੇਵਕ ਬਾਜਮੁਖੀ ਪਦਾਰਥਾਂ ਨਾਲ ਬਣਿਆ ਜਾਂਦਾ, ਮੇਰੇ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ। ਕਹਿਣ ਲੱਗੇ, ਦੇਖ ਇਹ ਤਾਂ ਸਮਰੱਥ ਸਤਿਗੁਰੂ ਏ ਜਿਨ੍ਹਾਂ ਦੇ ਚਰਨਾਂ ਵਿੱਚ ਤੂੰ ਸੇਵਕ ਬਣ ਆਉਂਦਾ। ਤੇ ਗੁਰੂ ਅਰਜਨ ਦੇਵ ਜੀ ਦੇ ਜਦੋਂ ਆਪਾਂ ਬਚਨ ਪੜ੍ਹਨੇ ਹਾਂ ਤੇ ਸਾਹਿਬ ਨੇ ਫਰਮਾਇਆ ਕਹਿਣ ਲੱਗੇ ਸੰਮਨ ਜੋ ਉਸ ਪ੍ਰੇਮ ਕੇ ਦਮ ਕਿਉਂ ਹੋਤੀ ਸਾਥ। ਕਹਿੰਦੇ ਨੇ ਜੇਕਰ ਕੋਈ ਇਹ ਸੋਚ ਲਵੇ ਕਿ ਮੈਂ ਰੁਪਈਆਂ ਦੇ ਵੱਟੇ ਸੱਟੇ ਗੁਰੂ ਕਾ ਸੇਵਕ ਬਣ ਜਾਂਗਾ, ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਖਿਆਲ ਮਨ ਵਿੱਚੋਂ ਕੱਢ ਦੇਣ ਕਿ ਦੌਲਤ ਨਾਲ ਕਦੀ ਗੁਰੂ ਕਾ ਸੇਵਕ ਨਹੀਂ ਬਣਿਆ ਜਾਂਦਾ। ਇਹ ਗੱਲ ਵੱਖਰੀ ਕਿ ਸਾਡਾ ਸਮਾਜ ਜਾਂ ਅਸੀਂ ਲੋਕ ਕਿਸੇ ਪ੍ਰਭਾਵ ਥੱਲੇ ਆ ਕੇ ਇਹ ਜ਼ਰੂਰ ਕਹਿ ਦਿਆਂਗੇ ਕਿ ਇਹ ਬੜਾ ਪਰਮ ਸੇਵਕ ਕੇ ਬੜੀ ਮਾਇਆ ਨਾਲ ਸੇਵਾ ਕੀਤੀ, ਪਰ ਗੁਰਮੁਖੋ ਸੇਵਕ ਕੇਵਲ ਦਮੜਿਆਂ ਨਾਲ ਨਹੀਂ, ਸੇਵਕ ਤਾਂ ਅੰਦਰ ਵਾਲਾ ਦਮ ਭੇਟ ਕਰਨ ਨਾਲ ਬਣੀਂਦਾ। ਸਾਹਿਬ ਨੇ ਸ਼ਬਦ ਵਰਤੇ ਕਿ ਸੰਮਨ ਜੋਸ਼ ਪ੍ਰੇਮ ਕੇ ਦਮ ਕੋ ਹੋਤੀ ਸਾਟ ਰਾਵਣ ਖੁੱਤੇ ਸੋ ਰੰਕ ਨੇ, ਕਿ ਰਾਵਣ ਕੋਈ ਘੱਟ ਗਰੀਬ ਸੀ, ਜਿਹਦੀ ਲੰਕਾ ਸੋਨੇ ਦੀ ਏ, ਉਹਦੇ ਕੋਲ ਕੋਈ ਦੌਲਤ ਦੀ ਕਮੀ ਨਹੀਂ। ਰਾਵਣ ਖੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ, ਕਹਿੰਦੇ ਆਪਣਾ ਸਿਰ ਸ਼ਿਵਾ ਨੂੰ ਭੇਟ ਕਰਕੇ ਰਾਵਣ ਨੇ ਆਪਣੇ ਇਸ ਨੂੰ ਖੁਸ਼ ਕੀਤਾ ਸੀ। ਆਉਣਾ ਮੈਂ ਇਸ ਵਿਸ਼ੇ ਤੇ ਵੇ ਕਿ ਜਿਨ੍ਹਾਂ ਨੇ ਬੰਦ ਬੰਦ ਕਟਾਏ ਨੇ, ਤੇ ਮੈਂ ਇੱਕ ਅਰਜ਼ ਕਰਾਂਗਾ ਗੁਰਮੁਖੋ, ਕਦੀ ਆਪਣੇ ਉਹਨਾਂ ਬਜ਼ੁਰਗਾਂ ਦੇ ਇਤਿਹਾਸ ਨੂੰ ਇਕਾਗਰਤਾ ਨਾਲ ਸੁਣਿਓ, ਤੇ ਸੁਣਦਿਆਂ ਇੱਕ ਭਾਵਨਾ ਬਣਾਇਆ ਜੇ ਕਿ ਜੇ ਸਿੱਖੀ ਖਲੋਤੀ ਤੇ ਉਹਨਾਂ ਮਹਾਂਪੁਰਸ਼ਾਂ ਦੇ ਸਿਰਾਂ ਦੇ ਉੱਤੇ। ਸਾਹਿਬ ਨੇ ਕਿਹਾ ਵੀ ਰੁਪਈਏ ਨਾਲ ਨਹੀਂ, ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਦੇ ਸੁਖਮਨੀ ਦੇ ਬਚਨ ਪੜ੍ਹੇ ਤੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਹੋਰ ਵੀ ਕਰ ਦਿੱਤਾ ਕਿ ਜੇ ਕਿਸੇ ਨੇ ਸੇਵਕ ਬਣਨਾ ਹੋਵੇ, ਪਹਿਲੀ ਗੱਲ ਉਹਨੂੰ ਗੁਰੂ ਦੇ ਘਰ ਵਿੱਚ ਰਹਿਣਾ ਚਾਹੀਦਾ। ਹੁਣ ਇੱਥੇ ਇੱਕ ਗੱਲ ਸਮਝੀਏ ਕਿ ਗੁਰੂ ਘਰ ਦਾ ਮਤਲਬ ਇਹ ਨਹੀਂ ਕਿ ਆਪਾਂ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਰਹਿਣਾ, ਇੱਥੇ ਘਰ ਬਣਾ ਕੇ ਰਹਿਣਾ। ਗੁਰੂ ਦੇ ਘਰ ਦਾ ਮਤਲਬ ਹੈ ਗੁਰੂ ਦੀ ਮਤ ਦੇ ਦਾਇਰੇ ਵਿੱਚ ਰਹੀਂ, ਗੁਰੂ ਦੀ ਮਤ ਤੋਂ ਬਾਹਰ ਨਾ ਨਿਕਲੀ। ਇਸੇ ਨੂੰ ਦਾਤਾ ਨੇ ਗੁਰੂ ਘਰ ਨੂੰ ਰਾਮ ਘਰ ਵੀ ਰਾਮਕਾਰ ਵੀ ਕਿਹਾ। ਬਾਣੀ ਵਿੱਚ ਗੁਰੂ ਘਰ ਨੂੰ ਥਿਰ ਘਰ ਵੀ ਕਿਹਾ, ਤੇ ਆਪਾਂ ਪੜ੍ਹਨੇ ਆ ਥਿਰ ਘਰ ਬਹਿਸੋ ਹਰ ਜਨ ਪਿਆਰੇ, ਤੇ ਜਦੋਂ ਬਹਿ ਜਾਏਗਾ ਸਤਿਗੁਰ ਤੁਮਰੇ ਕਾਂ ਸਵਾਰੇ, ਇਹ ਘਰ ਹੈ ਗੁਰੂ ਦਾ। ਫਿਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਅੰਮ੍ਰਿਤ ਬਾਣੀ ਵਿੱਚ, ਜਦੋਂ ਆਪਾਂ ਪੜ੍ਹਨੇ ਆ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮਕਾਰ। ਹੁਣ ਰਾਮਕਾਰ ਕੀ ਹੈ ਕਿ ਗੁਰੂ ਜੀ ਨੇ ਇੱਥੇ ਦੇਖੋ ਚੌ ਗਿਰਦ ਹਮਾਰੇ ਰਾਮਕਾਰ ਏ, ਤੇ ਨਾਲ ਫਿਰ ਕਹਿੰਦੇ ਨੇ ਦੁੱਖ ਲੱਗਾ ਨਾ ਭਾਈ, ਤੇਰੇ ਅੰਦਰ ਨੂੰ ਕੋਈ ਦੁੱਖ ਨਹੀਂ ਪੋ ਸਕੇਗਾ। ਤੇ ਮਹਾਰਾਜ ਇਹ ਰਾਮਕਾਰ ਕਿੰਨੇ ਖਿੱਚੀ? ਕਹਿਣ ਲੱਗੇ ਜਿਹੜੇ ਗੁਰੂ ਘਰ ਰਹਿੰਦੇ ਨੇ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਪੂਰਾ ਗੁਰੂ ਮਿਲਿਆ, ਪੂਰੇ ਸਤਿਗੁਰੂ ਨੇ ਸਿੱਖ ਦੇ ਚਾਰ ਚੁਫੇਰੇ ਰਾਮਕਾਰ ਕੱਢ ਦਿੱਤੇ। ਤਵੱਜੋ ਦਿਓ, ਹਜ਼ੂਰ ਕਹਿੰਦੇ ਨੇ ਕਿ ਸੇਵਕ ਹੋਵੇ ਪਹਿਲੀ ਗੱਲ ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ, ਤੇ ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ ਇੱਕ ਗੱਲ ਧਿਆਨ ਵਿੱਚ ਰੱਖੇ, ਮੈਂ ਗੁਰੂ ਦੇ ਹਰ ਹੁਕਮ ਨੂੰ ਸਤ ਬਚਨ ਕਰਕੇ ਮੰਨਣਾ, ਉਹਦੇ ਅੱਗੇ ਕੋਈ ਸ਼ੱਕ ਕੋਈ ਤਰਕ ਕੋਈ ਦਲੀਲ ਨਹੀਂ। ਜਦੋਂ ਘਰ ਹੀ ਇਹਦੇ ਰਹਿਣ ਲੱਗ ਪਏ ਹਾਂ, ਤੇ ਸਾਹਿਬ ਨੇ ਉੱਤੇ ਸ਼ਬਦ ਵਰਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰੂ ਦੇ ਘਰ ਵਿੱਚ ਸੇਵਕ ਰਹਿੰਦਾ ਤੇ ਕਿਵੇਂ ਰਹਿੰਦਾ ਜੀ? ਕਹਿਣ ਲੱਗੇ ਗੁਰ ਕੀ ਆਗਿਆ ਮਨ ਮੈਂ ਸਹਿ। ਦੇਖੋ ਰਹਿ ਗੁਰੂ ਘਰ ਵਿੱਚ, ਕਈ ਵਾਰੀ ਅਸੀਂ ਦੇਖਦੇ ਹਾਂ ਰਹਿੰਦੇ ਗੁਰੂ ਘਰ ਵਿੱਚ ਹਾਂ, ਪਰ ਮਨ ਗੁਰੂ ਦੀ ਆਗਿਆ ਨੂੰ ਮੰਨਦਾ ਨਹੀਂ। ਅਸਲੀ ਸੇਵਕ ਹੋਵੇ ਜਿਹੜਾ ਮਨ ਵਿੱਚ ਗੁਰੂ ਦੀ ਆਗਿਆ ਨੂੰ ਸਹਿ ਲਏ, ਮਨ ਜਾਏ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਸੱਚ ਜਾਣੋ, ਜਿਹੜੀ ਇਹ ਪੰਕਤੀਆਂ ਅਸੀਂ ਬਚਨ ਪੜ੍ਹ ਰਹੇ ਹਾਂ ਅਸ਼ਟਪਦੀ ਦੇ ਪਦੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਇਨ ਬਿਨ ਇਹਨਾਂ ਪਵਿੱਤਰ ਪੰਕਤੀਆਂ ਤੇ ਢੁਕਦਾ ਪਿਆ ਸੀ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਕਹਿਣ ਲੱਗੇ ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਜੇ ਸੇਵਕ ਬਣੇ ਨਾ, ਫਿਰ ਗੁਰਮੁਖਾਂ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਆਪਣਾ ਮਨ ਹੀ ਗੁਰੂ ਨੂੰ ਦੇ ਦੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਜਦੋਂ ਫਿਰ ਇਹੋ ਜਿਹਾ ਸੇਵਕ ਸੇਵਾ ਕਰਦਾ, ਤੇ ਸ਼ਰਤ ਲਾ ਕੇ ਸੇਵਾ ਨਹੀਂ ਜੇ ਕਰਦਾ ਕਿ ਮੈਂ ਆਹ ਸੇਵਾ ਕਰਾਂ ਤੇ ਗੁਰੂ ਜੀ ਤੁਸੀਂ ਇਹ ਦਿਓ, ਉਹਦੀ ਬਿਰਤੀ ਹੁੰਦੀ ਹੈ ਕਿ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਗੁਰਮੁਖੋ, ਜਿਸ ਗੁਰਮੁਖ ਨੇ ਬੰਦ ਬੰਦ ਕਟਾਏ, ਸਤਿਕਾਰ ਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਹੜੇ 90 ਸਾਲ ਇਸ ਫਾਨੀ ਸੰਸਾਰ ਤੇ ਜੀ ਕੇ ਗਏ ਨੇ, 77 ਸਾਲ ਉਹਨਾਂ ਕੇਵਲ ਗੁਰੂ ਘਰ ਦੀ ਸੇਵਾ ਕੀਤੀ, 13 ਸਾਲ ਦੀ ਉਮਰ ਵਿੱਚ ਹਜ਼ੂਰ ਦੇ ਦਰ ਤੇ ਆਏ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜਦੋਂ ਜੀਵਨ ਪੜ੍ਹਨੇ ਹਾਂ, ਦੇਖੋ ਅੱਜ ਸਾਰਾ ਉਹਨਾਂ ਦਾ ਜੀਵਨ ਮੈਂ ਯਤਨ ਕਰਨਾ ਕਿ ਆਪ ਨਾਲ ਸਾਂਝਾ ਕਰ ਸਕਾਂ, ਕੇਵਲ ਸ਼ਹਾਦਤ ਵਾਲਾ ਪੱਖ ਨਹੀਂ। ਪਹਿਲੀ ਗੱਲ ਇਹ ਕਿ ਆਮ ਵਿਦਵਾਨਾਂ ਦਾ ਇੱਥੇ ਆਪਸ ਵਿੱਚ ਦੁਬਦਾ ਹੈ ਕਿ ਭਾਈ ਮਨੀ ਸਿੰਘ ਦਾ ਜਨਮ ਕਿੱਥੇ ਹੋਇਆ, ਅਖੀਰ ਤੇ ਸੇਵਾ ਸ਼ਹੀਦੀ ਬਿਲਾਸ ਗਿਆਨੀ ਸੇਵਾ ਸਿੰਘ ਹੋਰਾਂ ਨੇ ਭਾਈ ਮਨੀ ਸਿੰਘ ਦਾ ਜੀਵਨ ਕਾਵਿ ਰੂਪ ਵਿੱਚ ਬੜੇ ਵਿਸਤਾਰ ਨਾਲ ਲਿਖੇ। ਉਹ ਕਹਿੰਦੇ ਨੇ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਜੋ ਹੁਣ ਪਾਕਿਸਤਾਨ ਵਿੱਚ ਰਹਿ ਗਿਆ, ਇੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ। ਇਹਨਾਂ ਦਾ ਬਚਪਨ ਦਾ ਨਾਮ ਸੀ ਮਨੀ ਰਾਮ ਤੇ ਪਿਆਰ ਨਾਲ ਸਾਰੇ ਘਰ ਦੇ ਜੀ ਇਸ ਬੱਚੇ ਨੂੰ ਮਣੀਆਂ ਕਹਿ ਕੇ ਬੁਲਾਉਂਦੇ ਹੁੰਦੇ ਸਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਮਾਈ ਦਾਸ, ਇਹਨਾਂ ਦੀ ਮਾਤਾ ਦਾ ਨਾਮ ਸੀ ਭਾਈ ਬੀਬੀ ਮਤਰਾਬਾਈ। ਉਹਦੇ ਵਿੱਚ ਉਹ ਬਚਨ ਕਰਦੇ ਨੇ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਇਹਨਾਂ ਦਾ ਪਰਿਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰੂ ਨਾਨਕ ਦੇ ਘਰ ਦਾ ਸ਼ਰਧਾਲੂ ਬਣਿਆ ਸੀ। ਤੇ ਗੁਰਮੁਖੋ, ਇਸ ਭਾਈ ਮਨੀ ਸਿੰਘ ਹੋਰਾਂ ਦੇ ਸਤਿਕਾਰਯੋਗ ਦਾਦਾ ਭਾਈ ਬੱਲੂ ਜੀ, ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਬੱਲੂ ਰਾਓ ਵੀ ਕਹਿ ਕੇ ਬੁਲਾਇਆ ਜਾਂਦਾ, ਕਈ ਵਾਰੀ ਜਦੋਂ ਅਸੀਂ ਇਤਿਹਾਸਿਕ ਗੁਰਸਿੱਖਾਂ ਦੇ ਨਾਵਾਂ ਨੂੰ ਪੜ੍ਹਦੇ ਹਾਂ ਭੁਲੇਖਾ ਵੀ ਪੈਂਦਾ ਹੈ। ਚੇਤੇ ਰੱਖੋ, ਇੱਕ ਭਾਈ ਬੱਲੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਹਜ਼ੂਰੀ ਸੇਵਕ ਵੀ ਹੋਇਆ। ਇਹ ਉਹ ਭਾਈ ਬੱਲੂ ਨਹੀਂ, ਇਹ ਭਾਈ ਬੱਲੂ ਭਾਈ ਮਨੀ ਸਿੰਘ ਜੀ ਦੇ ਦਾਦਾ ਨੇ ਤੇ ਭਾਈ ਮਾਈ ਦਾਸ ਦੇ ਪਿਤਾ ਨੇ। ਭਾਈ ਬੱਲੂ ਰਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਸਿੱਖ ਹੋਇਆ। ਤੇ ਗੁਰਮੁਖੋ, ਇਸ ਸ਼ਹੀਦ ਪਰਿਵਾਰ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਮਨੀ ਸਿੰਘ ਦੇ ਦਾਦਾ ਜੀ। ਅੰਮ੍ਰਿਤਸਰ ਦੀ ਜੰਗ ਹੋਈ ਏ ਤੇ ਮੈਂ ਹੈਰਾਨ ਹੋਇਆ ਪੜ੍ਹ ਕੇ ਕਿ 12 ਸੇਰ ਦੀ ਬਰਸ਼ੀ ਭਾਈ ਬੱਲੂ ਜੀ ਆਪਣੇ ਹੱਥ ਵਿੱਚ ਰੱਖਦੇ ਹੁੰਦੇ ਸਨ। ਅੰਮ੍ਰਿਤਸਰ ਦਾ ਯੁੱਧ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਪਿਆਰ ਕੀਤਾ ਹੈ ਭਾਈ ਬੱਲੂ ਰਾਓ ਨੂੰ। ਅੰਮ੍ਰਿਤਸਰ ਦੀ ਜੰਗ ਹੋਈ ਏ ਤੇ ਭਾਈ ਬੱਲੂ ਰਾਓ ਅੰਮ੍ਰਿਤਸਰ ਦੀ ਜੰਗ ਵੀ ਸ਼ਹਾਦਤ ਦਾ ਜਾਮ ਪੀਤਾ ਹੈ। ਮੁਰਤਜਾ ਖਾਨ ਨੂੰ ਮਾਰ ਕੇ, ਪੱਟ ਵਹੀਆਂ ਵਿੱਚ ਇਹ ਲਿਖਿਆ ਵੀ ਮੁਰਤਜਾ ਖਾਨ ਨੂੰ ਮਾਰ ਕੇ, ਤੇ ਕਈ ਵਾਰੀ ਆਉਂਦਾ ਮੁਰਤਜਾ ਖਾਨ ਉਹ ਹੀ ਹੋਣਾ ਕਿ ਜਿਸ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ 33 ਤਵੀ ਤੇ ਬਿਠਾਇਆ ਤੇ ਤਸੀਹੇ ਦਿੱਤੇ। ਭਾਈ ਬੱਲੂ ਰਾਓ ਆਪਣੇ ਜੰਗ ਦੇ ਕਰਤਬ ਦਿਖਾਉਂਦਿਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਹਰਿ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ। ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਨੇ ਤੇ ਗੁਰਮੁਖੋ, ਭਾਈ ਮਾਈ ਦਾਸ ਭਾਈ ਮਨੀ ਸਿੰਘ ਦੇ ਪਿਤਾ ਜੀ, ਨਾਮ ਮੈਂ ਅਰਜ਼ ਕੀਤੀ ਅਜੇ ਮਣੀਆਂ ਸੀ, ਸਾਰੇ ਮਣੀਆਂ ਕਹਿੰਦੇ ਸਨ। 13 ਸਾਲ ਦੀ ਉਮਰ ਸੀ ਭਾਈ ਮਣੀਏ ਦੀ ਤੇ ਪਿਤਾ ਭਾਈ ਮਾਈ ਦਾਸ ਭਾਈ ਮਣੀਏ ਨੂੰ ਆਪਣੇ ਹੋਰ ਪੁੱਤਰਾਂ ਨੂੰ ਲੈ ਕੇ, ਤੇ ਇੱਕ ਜ਼ਰੂਰ ਚੇਤੇ ਨਾਲ ਨਾਲ ਰੱਖੀ ਜਾਇਓ ਕਿ ਭਾਈ ਮਨੀ ਸਿੰਘ ਹੋਰੀ 12 ਭਰਾ ਨੇ। ਧਿਆਨ ਦਿਆ ਜੇ 11 ਸ਼ਹੀਦ ਹੁੰਦੇ ਨੇ, ਉਹਦਾ ਜ਼ਿਕਰ ਅੱਗੇ ਕਰਾਂਗਾ। ਪਹਿਲੀ ਗੱਲ, ਦਾਦਾ ਅੰਮ੍ਰਿਤਸਰ ਸ਼ਹੀਦ ਹੋਇਆ ਹੈ, ਭਾਈ ਮਣੀਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ 13 ਸਾਲ ਦੀ ਉਮਰ ਵਿੱਚ ਆਇਆ ਹੈ ਤੇ ਧੰਨ ਗੁਰੂ ਹਰਿ ਸਾਹਿਬ ਦੇ ਦਰਸ਼ਨ ਕੀਤੇ। ਤੇ ਸਿੱਖ ਵਿਦਵਾਨ ਕਹਿੰਦੇ ਨੇ ਜਦੋਂ ਭਾਈ ਮਣੀਏ ਨੇ, ਭਾਈ ਮਨੀ ਰਾਮ ਨੇ, ਮੈਂ ਅਰਜ਼ ਅੱਗੇ ਉਦੋਂ ਕਰਨੀ ਸਿੰਘ ਜਦੋਂ ਗੁਰੂ ਦੀ ਕਿਰਪਾ ਪਾਤਰ ਬਣੇ ਤੇ ਅੰਮ੍ਰਿਤ ਦੀਆਂ ਦਾਤਾਂ ਲਈਆਂ। ਭਾਈ ਮਣੀਏ ਨੇ ਮੱਥਾ ਟੇਕਿਆ 13 ਸਾਲ ਦੀ ਉਮਰ ਤੇ ਧੰਨ ਗੁਰੂ ਹਰਿ ਸਾਹਿਬ ਨੇ ਪੁੱਛ ਲਿਆ ਕਿ ਮਾਈ ਦਾਸ ਇਸ ਪੁੱਤਰ ਦਾ ਨਾਮ ਕੀ ਏ, ਤੇ ਚਿਹਰਾ ਬੜਾ ਖਿੜਿਆ ਤੇ ਅੱਗੋਂ ਪਿਤਾ ਨੇ ਉੱਤਰ ਦਿੱਤਾ ਸੀ ਭਾਈ ਮਨੀ ਰਾਮ ਜੀ ਦੇ ਨੇ। ਭਾਈ ਮਾਈ ਦਾਸ ਕਹਿੰਦੇ ਨੇ ਦਾਤਾ ਇਸ ਦਾ ਨਾਮ ਹੈ ਮਣੀਆਂ ਤੇ ਸਤਿਗੁਰੂ ਨੇ ਇੱਕ ਪੰਕਤੀ ਕਿ ਉਹਨੂੰ ਇਤਿਹਾਸ ਨੇ ਸਾਂਭ ਕੇ ਰੱਖਿਆ, ਕਹਿਣ ਲੱਗੇ ਮਣੀਆਂ ਗੁਨੀਆਂ ਵਿੱਚ ਹੋਵੋ ਜਗ ਮਾਹੀ। ਕਹਿਣ ਲੱਗੇ ਕੇਵਲ ਮਣੀਆਂ ਨਹੀਂ, ਇਹ ਇੰਨਾ ਗੁਣਵਾਨ ਹੋਵੇਗਾ ਇੱਕ ਤਾਂ ਮਣੀ ਦੀ ਤਰ੍ਹਾਂ ਚਮਕੇਗਾ ਇਹਦਾ ਜੀਵਨ, ਤੇ ਦੂਜਾ ਦੁਨੀਆਂ ਵਿੱਚ ਲੋਕ ਇਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਇਹਨੂੰ ਨਮਸਕਾਰ ਕਰਨਗੇ, ਇਹਦੀ ਕਮਾਈ ਨੂੰ ਲੋਕ ਜਾਣਨਗੇ। ਮਣੀਆਂ ਗੁਣੀਆਂ ਹੋਵੇਗਾ, ਗੁਣਵਾਨ ਹੋਵੇਗਾ। ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਵਿੱਚ ਭਾਈ ਮਣੀਏ ਨੇ 13 ਸਾਲ ਦੀ ਉਮਰ ਵਿੱਚ ਨਾ ਗੁਰਮੁਖੋ ਪਹਿਲੀ ਸੇਵਾ ਤਾਂ ਬਾਣੀ ਪੜ੍ਹਨ ਦੀ ਸੀ ਕਿ ਰੱਜ ਕੇ ਬਾਣੀ ਪੜ੍ਹਨੀ, ਤੇ ਦੂਜੀ ਇਹਨਾਂ ਨੇ ਸੇਵਾ ਸਾਂਭ ਲਈ ਸੀ ਗੁਰੂ ਹਰਿ ਸਾਹਿਬ ਦੇ ਵੇਲੇ ਲੰਗਰ ਦੇ ਭਾਂਡੇ ਮਾਂਜਣ ਦੇ। ਦੇਖੋ ਬੰਦ ਬੰਦ ਕਟਾਉਣ ਵਾਲੇ ਦੀ ਕਿੰਨੀ ਕੁ ਵੱਡੀ ਘਾਲਣਾ ਹੋਵੇਗੀ ਪਿੱਛੇ। ਪਹਿਲੀ ਗੱਲ, ਇਹਨਾਂ ਨੇ ਬਹਿੰਦਿਆਂ ਉੱਠਦਿਆਂ ਗੁਰੂ ਕੀ ਬਾਣੀ ਤੋਂ ਆਪਣੇ ਆਪ ਨੂੰ ਡੁਲਾਇਆ ਨਹੀਂ। ਤੇ ਗੁਰਮੁਖੋ, ਜਦੋਂ ਸਿੱਖ ਦੀ ਘਾੜਤ ਘੜੀ ਜਾਣੀ ਹੈ ਤੇ ਗੁਰੂ ਕੇ ਸ਼ਬਦ ਨੇ, ਗੁਰੂ ਕੇ ਬਾਣੀ ਨੇ ਸਿੱਖ ਨੂੰ ਘੜਨਾ ਹੈ। ਜਿਤਨਾ ਕੋਈ ਆਪਣੇ ਅੰਤਰ ਆਤਮੇ ਗੁਰੂ ਕੀ ਬਾਣੀ ਨਾਲ ਜੁੜੇਗਾ, ਉਹਨਾਂ ਬਾਣੀ ਉਹਦੇ ਚੰਗੇ ਜੀਵਨ ਨੂੰ ਜਨਮ ਦੇਵੇਗੀ। ਤੇ ਅਰਜ਼ ਕੀਤੀ ਸੀ ਇੱਕ ਵਾਰ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਸਿੱਖ ਇੱਕ ਸਿੱਪੀ ਦੀ ਤਰ੍ਹਾਂ ਹੈ। ਧਿਆਨ ਦਿਆ ਜੇ, ਸਿੱਪੀ ਹਮੇਸ਼ਾ ਸਮੁੰਦਰ ਦੇ ਪਾਣੀ ਉੱਤੇ ਤਰਦੀ। ਕਹਿੰਦੇ ਨੇ ਕਿ ਸਿੱਪੀ ਨੂੰ ਪਕੜ ਕੇ ਜੇ ਕੋਈ ਯਤਨ ਕਰੇ, ਮੈਂ ਸਿੱਪੀ ਦੇ ਮੂੰਹ ਨੂੰ ਆਪਣੇ ਹੱਥ ਨਾਲ ਦਬਾ ਕੇ ਬੰਦ ਕਰ ਦਿਆਂਗਾ। ਸਿੱਪੀ ਦਾ ਮੂੰਹ ਕਦੀ ਹੱਥ ਨਾਲ ਦਬਾ ਕੇ ਬੰਦ ਨਹੀਂ ਹੁੰਦਾ। ਜਦੋਂ ਅਰਸ਼ਾਂ ਤੇ ਬੱਦਲ ਬਣਦੇ ਨੇ, ਆਕਾਸ਼ ਤੇ ਬੱਦਲ ਬਣਦੇ ਨੇ, ਅਸਮਾਨ ਤੋਂ ਸਵਾਂਤੀ ਬੂੰਦਾਂ ਡਿੱਗਦੀਆਂ ਨੇ, ਤੇ ਇੱਕ ਸਵਾਂਤੀ ਬੂੰਦ ਕਿਤੇ ਸਿੱਪੀ ਵਿੱਚ ਡਿੱਗ ਪਵੇ, ਤੇ ਕੁਦਰਤ ਨੇ ਇੱਕ ਨੇਮ ਬਣਾਇਆ ਹੈ ਕਿ ਬੂੰਦ ਸਿੱਪੀ ਵਿੱਚ ਡਿੱਗਣ ਦੀ ਦੇਰ ਏ, ਉਸੇ ਵੇਲੇ ਉਸੇ ਸਿੱਪੀ ਦਾ ਮੂੰਹ ਕੁਦਰਤੀ ਤੌਰ ਤੇ ਬੰਦ ਹੋ ਜਾਂਦਾ ਹੈ। ਸਿੱਪੀ ਵਿੱਚ ਬੂੰਦ ਡਿੱਗੀ ਤੇ ਮੂੰਹ ਉਹਦਾ ਬੰਦ ਹੋ ਗਿਆ, ਤੇ ਜਿਹੜੀ ਕਈ ਮਹੀਨਿਆਂ ਤੋਂ ਪਾਣੀ ਤੇ ਤਰਦੀ ਏ, ਜਦੋਂ ਬੂੰਦ ਅੰਦਰ ਗਈ, ਮੂੰਹ ਬੰਦ ਹੋਇਆ, ਤੇ ਪਰਤ ਕੇ ਉਹ ਸਿੱਪੀ ਇੰਨਾ ਕੁ ਡੂੰਘਾ ਪਾਣੀ ਵਿੱਚ ਉਤਰ ਜਾਂਦੀ ਏ, ਜਿਉਂ ਜਿਉਂ ਡੂੰਘੇ ਪਾਣੀ ਵਿੱਚ ਜਾਂਦੀ ਏ, ਤਿਉਂ ਤਿਉਂ ਕੀਮਤੀ ਮੋਤੀ ਨੂੰ ਜਨਮ ਦਿੰਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, ਸਿੱਖਾਂ, ਮਨੁੱਖ ਦਾ ਮੂੰਹ ਇੱਕ ਸਿੱਪੀ ਦੀ ਤਰ੍ਹਾਂ ਹੈ। ਜਦੋਂ ਅੰਦਰ ਕੁਛ ਨਹੀਂ, ਉਦੋਂ ਅਸੀਂ ਤੁਰਨੇ ਹਾਂ ਕੇਵਲ ਸਿੱਪੀ ਦੀ ਤਰ੍ਹਾਂ ਪਾਣੀ ਦੇ ਉੱਤੇ ਤਰਨੇ ਹਾਂ, ਕਿਉਂਕਿ ਸਮਝ ਕੋਈ ਨਹੀਂ, ਪਤਾ ਕੋਈ ਨਹੀਂ, ਜ਼ਬਾਨ ਨਾਲ ਬੋਲੀ ਜਾਂਦੇ ਹਾਂ, ਜੋ ਕੁਝ ਆਉਂਦਾ ਕਹੀ ਜਾਂਦੇ ਹਾਂ। ਪਰ ਜਦੋਂ ਮੇਰਾ ਦਾਤਾ ਕਿਤੇ ਕਿਰਪਾ ਕਰਕੇ ਸ਼ਬਦ ਦੀ ਬੂੰਦ ਮੂੰਹ ਵਿੱਚ ਟਿਕਾ ਦੇਵੇ, ਤੇ ਫਿਰ ਲੋੜ ਨਹੀਂ ਪੈਂਦੀ ਵੀ ਤੂੰ ਚੁੱਪ ਕਰ ਜਾ। ਉਹ ਸ਼ਬਦ ਦੇ ਰਸ ਵਿੱਚ ਹੀ ਮਗਨ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਉਹਦੇ ਮੂੰਹ ਵਿੱਚ ਬੋਲਾਂ ਦਾ ਜਨਮ ਹੀ ਨਹੀਂ ਰਹਿੰਦਾ, ਚੁੱਪ ਚੁਬੀਲਾ ਰਹਿੰਦਾ। ਤੇ ਭਾਈ ਗੁਰਦਾਸ ਹੋਰਾਂ ਨੇ ਸ਼ਬਦ ਨੂੰ ਕਿਹਾ, ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਲੈ, ਕਿ ਸਿੱਖ ਵਾਹਿਗੁਰੂ ਸ਼ਬਦ ਨੂੰ ਲੈ ਕੇ ਪਿਰਮ ਪਿਆਲਾ ਚੁੱਪ ਚ ਬੋਲਾਂ। ਕਹਿੰਦੇ ਨੇ ਗਵਾਂਢ ਵੀ ਪਤਾ ਨਹੀਂ ਲੱਗਦਾ, ਕੋਲ ਬੈਠੇ ਪਰਿਵਾਰ ਨੂੰ ਵੀ ਪਤਾ ਨਹੀਂ ਲੱਗਦਾ, ਚੁੱਪ ਚੁਪੀਤੇ ਅੰਦਰ ਅੰਦਰ ਵਾਹਿਗੁਰੂ ਦੇ ਨਾਮ ਦੇ ਪਿਆਲੇ ਨੂੰ ਪੀ ਜਾਂਦਾ। ਕਹਿੰਦੇ ਨੇ ਜਿਤਨਾ ਉਹ ਡੂੰਘਾ ਸਿੱਪੀ ਉਤਰਦੀ ਏ, ਉਹਨੇ ਕੀਮਤੀ ਮੋਤੀ ਦਾ ਜਨਮ ਹੁੰਦਾ ਹੈ, ਤੇ ਜਿਤਨਾ ਕੋਈ ਜਪ ਜਪ ਕੇ ਸ਼ਬਦ ਵਿੱਚ ਡੂੰਘਾ ਜਾਂਦਾ ਹੈ, ਸੱਚ ਜਾਣੋ ਉਹੋ ਜਿਹਾ ਬੰਦ ਬੰਦ ਕਟਾਉਣ ਵਾਲਾ ਸਿੱਖ ਪੈਦਾ ਹੁੰਦਾ। ਸ਼ਬਦ ਬਾਣੀ ਸਿੱਖ ਦੇ ਜੀਵਨ ਨੂੰ ਘੜਦੀ ਏ। ਭਾਈ ਮਣੀਏ ਨੇ ਗੁਰੂ ਹਰਿ ਸਾਹਿਬ ਦੇ ਵੇਲੇ ਸਿਰਫ ਇੱਕੋ ਸੀ, ਇੱਕ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਹੋਣਾ, 13 ਸਾਲ ਦੇ ਬਾਲਕੇ ਨੇ, ਤੇ ਜਾਂ ਫਿਰ ਇਹਨੇ ਗੁਰੂ ਕੀ ਬਾਣੀ ਪੜ੍ਹਦੇ ਹੋਣਾ, ਇੰਨੀ ਭਿੱਜ ਕੇ ਬਾਣੀ ਪੜ੍ਹਨੀ। ਕਹਿੰਦੇ ਨੇ ਇਹਦੇ ਚਿਹਰੇ ਦੀ ਲਾਲੀ 13 ਸਾਲ ਦੀ ਉਮਰ ਵਿੱਚ ਝੱਲੀ ਨਹੀਂ ਸੀ ਜਾਂਦੀ, ਕਿਉਂਕਿ ਦਾਤੇ ਨੇ ਜਿਤਨੀ ਘਾਲਣਾ ਕਰਾਉਂਦਾ ਪਿਆ, ਉਹਨਾਂ ਵੱਡਾ ਕਾਰਨਾਮਾ ਵੀ ਕਰਨਾ। ਤੇ ਗੁਰਮੁਖੋ, ਇੱਕ ਲਾਲੀ ਹੁੰਦੀ ਏ ਸੰਸਾਰ ਦਾ ਰੰਗ, ਤੇ ਦੂਜੀ ਲਾਲੀ ਏ ਨਾਮ ਦੀ। ਰੱਬ ਮਿਹਰ ਕਰੇ ਕਿ ਕਦੀ ਕਿਸੇ ਨੂੰ ਨਾਮ ਦੀ ਲਾਲੀ ਚੜ੍ਹ ਜਾਏ ਨਾ, ਸੱਚ ਜਾਣੋ ਇਹ ਚੜ੍ਹਦੀ ਕੇਵਲ ਸੂਰਮਿਆਂ ਨੂੰ ਏ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਤਾਂ ਕਿ ਰੂਪ ਨਾ ਕਥਨੇ ਜਾਏ। ਇਹਦਾ ਮਤਲਬ ਕਿ ਇੰਨੇ ਕੁ ਲਾਲ ਹੋ ਗਏ ਨਾਮ ਵਿੱਚ, ਉਹਨਾਂ ਦੇ ਰੂਪ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿਹਨੂੰ ਗੁਰੂ ਅਰਜਨ ਦੇਵ ਨੇ ਕਿਹਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਉਹ ਸੂਰਮਾ ਜਿਹੜਾ ਨਾਮ ਵਿੱਚ ਰੰਗਿਆ ਜਾਏ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਂ ਕਹਿ, ਅੰਦਰ ਨੂੰ ਜਿੱਤ ਲੈ ਸ਼ਬਦ ਨਾਲ, ਤੇ ਸਾਰੀ ਦੁਨੀਆਂ ਉਹਦੇ ਅਧੀਨ ਏ, ਪਰ ਕਿਨੂੰ ਲਾਲ ਰੰਗ ਲੱਗਦਾ। ਕਹਿਣ ਲੱਗੇ ਜਾਂ ਕਾ ਸਤਿਗੁਰ ਪੂਰਾ, ਤੇ ਲੱਗਦਾ ਕਿਵੇਂ ਵੇ, ਠਾਕੁਰ ਗਾਈਐ ਆਤਮ ਰੰਗ। ਜਦੋਂ ਅੰਦਰੋਂ ਭਿੱਜ ਕੇ ਕੋਈ ਗਾਉਂਦਾ, ਫਿਰ ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਉਹ ਲਾਲੀ ਭਾਈ ਮਨੀ ਰਾਮ ਦੇ ਚਿਹਰੇ ਤੇ ਦਿਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕਿ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕਿ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਪਿਆਰਿਓ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ ਉਹ ਰੰਗ ਚੜ ਗਿਆ ਜਿਹਨੂੰ ਬਾਣੀ ਵਿੱਚ ਸਾਹਿਬ ਨੇ ਕਿਹਾ ਕਿ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ ਪਰ ਭਾਈ ਮਨੀ ਰਾਮ ਕੁਸੁੰਭੜੇ ਵਿੱਚ ਨਹੀਂ ਕਹਿਣ ਲੱਗੇ ਚੇਤੇ ਰੱਖੀ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਤ ਕਾ ਕਹਿ ਰਵਿਦਾਸ ਚਮਾਰ ਉਹ ਨਾਮ ਦੀ ਲਾਲੀ ਚੜੀ 13 ਸਾਲ ਦੀ ਉਮਰ ਵਿੱਚ ਭਾਂਡੇ ਵੀ ਰੱਜ ਕੇ ਮਾਂਜੇ ਤੇ ਗੁਰਮੁਖੋ ਬਾਣੀ ਵੀ ਪੜ੍ਹੀ ਤੇ ਗੁਰੂ ਹਰਿ ਸਾਹਿਬ ਨੇ ਨਾ ਇੱਕ ਦਿਨ ਲੰਘਦਿਆਂ ਤਕਰੀਬਨ ਮੈਂ 10-12 ਪੁਸਤਕਾਂ ਜਿੰਨੀਆਂ ਕੁ ਮੈਨੂੰ ਮਿਲੀਆਂ ਮੈਂ ਉਹਨਾਂ ਵਿੱਚੋਂ ਪੜ੍ਹ ਕੇ ਜੋ ਗੁਰਬਾਣੀ ਦੀ ਰੋਸ਼ਨੀ ਵੀ ਸਮਝ ਪਈ ਉਹ ਮੈਂ ਆਪ ਨਾਲ ਸਾਂਝਾ ਕਰ ਰਿਹਾ। ਕਹਿੰਦੇ ਨੇ ਇੱਕ ਦਿਨ ਹਜ਼ੂਰ ਨੇ ਭਾਂਡੇ ਵਿੱਚ ਖਲੋਤਿਆਂ ਭਾਂਡੇ ਮਾਂਜਦਿਆਂ ਦੇਖਿਆ ਤੇ ਭਾਈ ਮਨੀਆ ਨਮਸਕਾਰ ਕਰਨ ਲੱਗਾ ਤੇ ਕੋਲ ਖਲੋ ਕੇ 7ਵੇਂ ਗੁਰੂ ਦੇਵ ਨੇ ਕਿਹਾ ਮਨੀ ਰਾਮ ਜਿਤਨੇ ਭਾਂਡੇ ਚੰਗੀ ਨੀਅਤ ਨਾਲ ਮਾਂਜੀ ਦੇ ਨੇ ਇਹਨਾਂ ਗੁਰੂ ਕਿਰਪਾ ਕਰਕੇ ਅੰਦਰੋਂ ਮਨ ਨੂੰ ਮਾਂਜ ਦਿੰਦਾ। ਜੇ ਮਨ ਮਾਂਜਿਆ ਜਾਏ ਤੇ ਚੇਤੇ ਰੱਖੀ ਅੰਦਰ ਗੁਰੂ ਕੀ ਮੂਰਤ ਵਸ ਜਾਂਦੀ ਏ, ਅੰਦਰ ਗੁਰੂ ਕਾ ਸ਼ਬਦ ਟਿਕ ਜਾਂਦਾ। ਇਹਨੂੰ ਸਾਹਿਬ ਨੇ ਕਿਹਾ ਸੀ ਕਿ ਭਾਂਡਾ ਆਤਮਲੀਨ ਧੋਤਾ ਹਛਾਣਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਇਸੇ ਨੂੰ ਕਿਹਾ ਸੀ ਕਿ ਨਾਮ ਦੀ ਦਾਤ ਲੈਣ ਤੋਂ ਪਹਿਲਾਂ ਚੇਤੇ ਰੱਖੀ ਆਪਣੇ ਭਾਂਡੇ ਨੂੰ ਪਹਿਲਾਂ ਮਾਂਜ ਲਈ। ਸਾਹਿਬ ਸਤਿਗੁਰੂ ਗੁਰੂ ਹਰਿ ਸਾਹਿਬ ਦੇ ਵੇਲੇ ਭਾਈ ਮਨੀ ਰਾਮ ਨੇ 2 ਸਾਲ ਸੇਵਾ ਕੀਤੀ। ਜਦੋਂ 15 ਸਾਲਾਂ ਦੇ ਹੋਏ ਨੇ ਤੇ ਪਿਤਾ ਭਾਈ ਮਾਈ ਦਾਸ ਜੀ ਆਏ, ਗੁਰਮੁਖੋ ਤਵੱਜੋ ਦਿਓ ਜੇ ਮੈਂ ਗੁਰੂ ਹਰਿ ਸਾਹਿਬ ਤੋਂ ਲੈ ਕੇ ਬੰਦ ਬੰਦ ਕੱਟਣ ਤੱਕ ਉਹਨਾਂ ਦਾ ਇਤਿਹਾਸ ਸਾਂਝਾ ਕਰਨਾ ਚਾਹੁੰਦਾ। ਗੁਰੂ ਹਰਿ ਸਾਹਿਬ ਤੋਂ ਆਗਿਆ ਮੰਗੀ ਦਾਤਾ ਕਿ ਇਸ ਮਨੀ ਰਾਮ ਦਾ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ। ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਖੱਸ ਕੇ ਤੋਰਿਆ ਤੇ ਗੁਰਮੁਖੋ ਵਿਆਹ ਕਿਹਦੇ ਨਾਲ ਹੋਇਆ? ਬੀਬੀ ਸੀਤੋ ਬਾਈ ਨਾਲ। ਤੇ ਉਹ ਬੀਬੀ ਸੀਤੋ ਬਾਈ ਕੌਣ ਏ? ਇਹ ਉਸ ਲੱਖੀ ਸ਼ਾਹ ਵਣਜਾਰੇ ਦੀ ਬੱਚੀ ਹੈ ਕਿ ਜਿਹਨੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ। ਦੇਖਿਓ ਇਹ ਪਰਿਵਾਰ ਕਿੰਨਾ ਕੁ ਅਮੀਰ ਘਰਾਣਾ ਹੈ, ਦੌਲਤ ਕਰਕੇ ਨਹੀਂ ਸੇਵਾ ਤੇ ਸ਼ਹਾਦਤਾਂ ਕਰਕੇ। ਭਾਈ ਲੱਖੀ ਸ਼ਾਹ ਦੀ ਬੱਚੀ ਬੀਬੀ ਸੀਤੋ ਬਾਈ ਨਾਲ ਭਾਈ ਸਾਹਿਬ ਭਾਈ ਮਨੀ ਰਾਮ ਜੀ ਦਾ ਵਿਆਹ ਹੋਇਆ। ਧੰਨ ਗੁਰੂ ਹਰਿ ਸਾਹਿਬ ਦੇ ਕੋਲ ਪਰਤ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਹ ਦੰਪਤੀ ਆਏ ਨੇ। ਧੰਨ ਗੁਰੂ ਹਰਿ ਸਾਹਿਬ ਜੀ ਨੇ ਜਦੋਂ ਪ੍ਰਾਪੁਰ ਪਿਆਨਾ ਕੀਤਾ ਚਲਾਣਾ ਕੀਤਾ ਤੇ ਆਪਣੀ ਜੋਤ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਦਰ ਟਿਕਾਈਏ ਤੇ ਭਾਈ ਸਾਹਿਬ ਭਾਈ ਮਨੀ ਰਾਮ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਭਾਈ ਮਨੀ ਰਾਮ ਰਹੇ ਨੇ, ਕਈ ਸਾਲ ਇੱਥੇ ਸੇਵਾ ਕਰਦੇ ਰਹੇ। ਹੈਰਾਨ ਹੋਇਆ ਕਿ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਗਏ ਨੇ ਤੇ ਭਾਈ ਸਾਹਿਬ ਭਾਈ ਮਨੀ ਰਾਮ ਜੀ ਉਹਨਾਂ ਸਿੱਖਾਂ ਵਿੱਚੋਂ ਸਨ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਦਿੱਲੀ ਰਾਜੇ ਜੈ ਸਿੰਘ ਤੇ ਸੰਗਤ ਦੇ ਕਹਿਣ ਤੇ ਪਹੁੰਚੇ। ਭਾਈ ਮਨੀ ਰਾਮ ਦਾ ਜਨਮ ਮੈਂ ਥੋੜਾ ਜਿਹਾ ਭੁੱਲ ਗਿਆ ਕਿ 1644 ਨੂੰ ਹੋਇਆ, ਇਹ ਚੇਤੇ ਰੱਖਣਾ ਕਿ 1644 ਨੂੰ ਜਨਮ ਹੋਇਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਦਿੱਲੀ ਗਏ ਨੇ, ਜਿਤਨਾ ਸਮਾਂ ਸਤਿਗੁਰੂ ਰਹੇ ਭਾਈ ਮਨੀ ਰਾਮ ਉੱਥੇ ਰਹੇ। ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੀ ਧਰਤੀ ਤੇ ਲੋਕਾਂ ਦੇ ਦੁੱਖ ਨਿਵਾਰੇ ਨੇ, ਦਿੱਲੀ ਦੀ ਧਰਤੀ ਤੇ ਰਹਿਮਤਾਂ ਕੀਤੀਆਂ ਤੇ ਭਾਈ ਮਨੀ ਰਾਮ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਤੱਕੇ, ਪਰ ਉਹਨਾਂ ਨੇ ਨੇਮ ਨਹੀਂ ਛੱਡਿਆ। ਉਹਨਾਂ ਦਾ ਨੇਮ ਪਤਾ ਕੀ ਸੀ? ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਕਿਤਨਾ ਸਮਾਂ ਚੌਂਕੜਾ ਮਾਰ ਕੇ ਬੈਠ ਕੇ ਨਾਮ ਅਭਿਆਸ ਕਰਨਾ, ਪਰਤ ਕੇ ਗੁਰੂ ਕੀ ਬਾਣੀ ਪੜ੍ਹਨੀ ਤੇ ਸ਼ਾਮ ਤੱਕ ਸਾਵਧਾਨ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿੱਚ ਤਤਪਰ ਰਹਿਣਾ। ਜਦੋਂ ਹਜ਼ੂਰ ਨੇ ਆਪਣੇ ਚੋਲੇ ਨੂੰ ਇੱਥੇ ਤਿਆਗਿਆ ਸਨ 1664 ਨੂੰ, ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਰਚਨਾ ਤੋਂ ਇਹ ਸ਼ਬਦ ਸਨ ਕਿ ਬਾਬਾ ਬਸੇ ਗਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ, ਕਿ ਬਾਬਾ ਬਕਾਲੇ ਦੀ ਧਰਤੀ ਤੇ ਰਹਿੰਦਾ ਹੈ, ਗੁਰੂ ਬਣ ਕੇ ਸੰਗਤ ਦੀ ਸੰਭਾਲ ਕਰਨਗੇ ਤੇ ਗੁਰੂ ਕੇ ਸਿੱਖੋ ਭਾਈ ਸਾਹਿਬ ਭਾਈ ਮਨੀ ਰਾਮ ਮਾਤਾ ਸੁਲੱਖਣੀ ਜੀ ਨੂੰ ਲੈ ਕੇ ਦਿੱਲੀ ਦੀ ਧਰਤੀ ਤੋਂ ਕੀਰਤਪੁਰ ਆਏ ਨੇ, ਪਰਤ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਏ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਜਦੋਂ ਪ੍ਰਗਟ ਹੋਏ ਤੇ ਭਾਈ ਸਾਹਿਬ ਭਾਈ ਮਨੀ ਰਾਮ ਨੇ ਧੰਨ ਗੁਰੂ ਤੇਗ ਬਹਾਦਰ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਤਵੱਜੋ ਦਿਓ, ਇੱਥੋਂ ਕੁਝ ਸਮਾਂ ਭਾਈ ਸਾਹਿਬ ਫਿਰ ਆਪਣੇ ਪਰਿਵਾਰ ਵਿੱਚ ਵਾਪਸ ਚਲੇ ਗਏ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋਏ ਨੇ ਤੇ ਭਾਈ ਸਾਹਿਬ ਭਾਈ ਮਨੀ ਰਾਮ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਇੱਥੇ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ, ਕਿਉਂਕਿ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਵੀ ਕਲਮ ਚੁੱਕਣ ਵਾਲਿਆਂ ਨੇ ਬਖਸ਼ਿਆ ਨਹੀਂ ਜੇ। ਜਦੋਂ ਸ਼ਹੀਦ ਹੋਏ ਤੇ ਕਈ ਕਹਿੰਦੇ ਨੇ ਇਸ ਕਰਕੇ ਹੋ ਗਏ ਕਿ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਸਨ ਕਿ ਤਾਂ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ। ਕਦੀ ਦੇਖੋ, ਇਤਿਹਾਸ ਗਵਾਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਕੋਲ ਆ ਕੇ ਇਹ ਤਿੰਨ ਕੰਮ ਕਰਦੇ ਸਨ ਤੇ ਗੁਰੂ ਤੇਗ ਬਹਾਦਰ ਜੀ ਨੇ ਸੇਵਾ ਲਾਈ ਸੀ ਕਿ ਭਾਈ ਮਨੀ ਰਾਮ ਤੁਸੀਂ ਆਪ ਗੁਰੂ ਕੀ ਬਾਣੀ ਪੜ੍ਹੋ, ਆਪ ਸ਼ਗਿਰਦਾਂ ਕੋਲੋਂ ਵਿਦਿਆਰਥੀਆਂ ਤੋਂ ਬਾਣੀ ਸਿੱਖਾਂ ਤੋਂ ਸੁਣੋ, ਤੇ ਤੀਜਾ ਕੰਮ ਤੈਨੂੰ ਰੱਬ ਨੇ ਕਲਮ ਵਿੱਚ ਸੱਤਿਆ ਦਿੱਤੀ ਹੈ, ਆਪਣੇ ਹੱਥ ਨਾਲ ਗੁਰਬਾਣੀ ਦੀਆਂ ਪੋਥੀਆਂ ਲਿਖੋ। ਤੇ ਵਿਦਵਾਨ ਨੇ ਇਹ ਸ਼ਬਦ ਕਹੇ ਨੇ, ਕਹਿਣ ਲੱਗੇ ਤੇਗ ਬਹਾਦਰ ਗੁਰੂ ਟਿਗ ਚੱਕ ਨਾਨਕੀ ਮਾਹੇ। ਇਹ ਦੋਹਰਾ ਹੈ ਇਤਿਹਾਸ ਦਾ, ਤੇ ਇਹਦੇ ਵਿੱਚੋਂ ਪਤਾ ਲੱਗੇ ਕਿ ਭਾਈ ਮਨੀ ਸਿੰਘ ਹੋਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਕੀ ਪੈ ਕਰਦੇ। ਕਹਿਣ ਲੱਗੇ ਤੇਗ ਬਹਾਦਰ ਗੁਰੂ ਟਿਗ ਚੱਕ ਨਾਨਕੀ ਮਾਹੇ, ਬਾਣੀ ਪੜ੍ਹੈ, ਬਾਣੀ ਸੁਣੈ, ਬਾਣੀ ਲਿਖੈ, ਲਿਖਾਏ। ਤਿੰਨ ਕੰਮ ਕਰਦੇ ਨੇ ਕਿ ਗੁਰੂ ਕੀ ਬਾਣੀ ਪੜ੍ਹਦੇ ਨੇ, ਗੁਰੂ ਕੀ ਬਾਣੀ ਪੜ੍ਹਾਉਂਦੇ ਨੇ, ਤੇ ਗੁਰੂ ਕੀ ਬਾਣੀ ਸੁਣ ਤੋਂ ਬਾਅਦ ਆਪਣੀ ਕਲਮ ਨਾਲ ਲਿਖਦੇ ਨੇ, ਤੇ ਜਦੋਂ ਕੋਈ ਕਹਿ ਵੀ ਮੈਂ ਵੀ ਲਿਖਣੀ ਹੈ ਤੇ ਸਤਿਕਾਰਯੋਗ ਭਾਈ ਸਾਹਿਬ ਆਪਣੀ ਨਜ਼ਰ ਵਿੱਚ ਉਹਦੇ ਤੋਂ ਗੁਰੂ ਕੀ ਬਾਣੀ ਲਿਖਾਉਂਦੇ। ਗੁਰਮੁਖੋ, ਭਾਈ ਸਾਹਿਬ ਭਾਈ ਮਨੀ ਸਿੰਘ ਇਕੱਲੇ ਨਹੀਂ, ਜਦੋਂ ਮੇਰੇ ਹਜ਼ੂਰ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਦਿੱਲੀ ਨੂੰ ਜਾਣ ਲੱਗੇ ਨੇ, ਧਿਆਨ ਦਿਆ ਜੇ, ਉਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਇਹ ਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਬਾਲ ਗੋਬਿੰਦ ਰਾਏ ਜੀ ਦੇ ਕੋਲ ਰਹਿਣਾ ਹੈ। ਤੇ ਗੁਰਮੁਖੋ, ਭਾਈ ਸਾਹਿਬ ਜੀ ਦਾ ਪਰਿਵਾਰ ਕਿੰਨਾ ਕੁ ਰਹਿਮਤਾਂ ਦਾ ਪਾਤਰ ਹੈ, ਦਾਦਾ ਸ਼ਹੀਦ ਹੋ ਚੁੱਕਿਆ ਹੈ ਤੇ ਅੱਜ ਅਨੰਦਪੁਰ ਸਾਹਿਬ ਤੋਂ ਜਦੋਂ ਪੰਜ ਸਿੱਖ ਤੁਰੇ ਨੇ ਤੇ ਉਹਨਾਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਆਲਾ ਜੀ ਵੀ ਨੇ ਤੇ ਜਿਹੜੇ ਭਾਈ ਸਾਹਿਬ ਮਨੀ ਸਿੰਘ ਦੇ ਸਕੇ ਭਰਾ ਨੇ, ਕੈਸੇ ਰਹਿਮਤਾਂ ਵਾਲਾ ਪਰਿਵਾਰ ਕਿ ਗੁਰੂ ਤੇਗ ਬਹਾਦਰ ਜੀ ਤੁਰੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ ਉਹਨਾਂ ਦੇ ਭਰਾਤਾ ਭਾਈ ਦਿਆਲਾ ਜੀ ਤੁਰੇ ਨੇ ਤੇ ਭਾਈ ਦਿਆਲਾ ਜੀ ਉਹ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜਦੋਂ ਅਸਾਮ ਦੀ ਧਰਤੀ ਤੇ ਜਾਂਦੇ ਨੇ ਤੇ ਪਿੱਛੋਂ ਪਟਨੇ ਦੀ ਸੰਗਤ ਨੂੰ ਇਹ ਹੁਕਮਨਾਮਾ ਲਿਖਦੇ ਨੇ। ਮੈਂ ਸੰਖੇਪ ਵਿੱਚ ਕਹਿ ਕੇ ਅੱਗੇ ਤੁਰਨਾ, ਜਦੋਂ ਹੁਕਮਨਾਮਾ ਲਿਖਦੇ ਨੇ ਤੇ ਸ਼ਬਦ ਕਹਿੰਦੇ ਨੇ ਕਿ ਭਾਈ ਦਿਆਲੇ ਦਾ ਕਹਿਆ ਹੋਇਆ ਗੁਰੂ ਕਾ ਕਹਿਆ ਹੋਇਆ ਸਮਝਣਾ, ਕਿ ਜੋ ਭਾਈ ਦਿਆਲਾ ਤੁਹਾਨੂੰ ਕਹਿੰਦਾ ਹੈ ਪਰਿਵਾਰ ਨੂੰ ਤੇ ਸੰਗਤ ਨੂੰ ਕਹਿੰਦੇ ਨੇ ਤੁਸੀਂ ਮੰਨੋ, ਉਹ ਗੁਰੂ ਕਾ ਕਹਿਆ ਹੋਇਆ ਹੈ ਤੇ ਸੱਚ ਜਾਣੋ। ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਘਰ ਬਾਰੀ ਸਿੱਖ ਲਿਖਿਆ ਹੈ, ਕਿਉਂਕਿ ਗੁਰੂ ਪਰਿਵਾਰ ਦੀ ਸੰਭਾਲ ਦੇਖ ਰੇਖ ਭਾਈ ਦਿਆਲੇ ਦੇ ਅਧੀਨ ਸੀ। ਦਿੱਲੀ ਦੀ ਧਰਤੀ ਤੇ ਗਏ ਤੇ ਭਾਈ ਮਨੀ ਸਿੰਘ ਦੇ ਸਕੇ ਭਰਾ ਭਾਈ ਸਾਹਿਬ ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਬੈਠੇ ਨੇ। ਇਉਂ ਕਹਿ ਲੋ ਕਿ ਦਾਦੇ ਤੋਂ ਬਾਅਦ ਪੋਤਰਾ ਭਾਈ ਦਿਆਲਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਨੇਤਰਾਂ ਸਾਹਮਣੇ ਜਦੋਂ ਉਬਲਦੀ ਦੇਗ ਵਿੱਚ ਬੈਠੇ ਤੇ ਉਹਨਾਂ ਦੀ ਰਚਨਾ ਤੋਂ ਇੱਕੋ ਬਚਨ ਸੀ ਕਿ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪੰਜਵੇਂ ਜਾਮੇ ਲਾਹੌਰ ਦੀ ਧਰਤੀ ਤੇ ਜਹਾਂਗੀਰ ਦੀ ਉਬਲਦੀ ਦੇਗ ਸੀ, ਉਹਦੇ ਉਬਾਲੇ ਤੁਸੀਂ ਸਹਾਰ ਗਏ, ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ ਜਿਵੇਂ ਉੱਥੇ ਸਿਦਕ ਨਾਲ ਸਹਾਰੇ, ਕਿਰਪਾ ਕਰੀ ਸਿੱਖ ਵਿੱਚ ਵਰਤ ਕੇ ਇੱਥੇ ਵੀ ਸਹਾਰ ਜਾਏ। ਭਾਈ ਦਿਆਲਾ ਭਾਈ ਮਨੀ ਸਿੰਘ ਦੇ ਭਰਾ دلی بھی شہید ہوئے نے. صاحب گرو تیگ بہادر جی دی شہادت تو بعد بھائی صاحب بھائی منی سنگھ جی آنند پور صاحب دی ترتی تے ٹکے. توجہ دیا جے آنند پور رہندے ہیں انہاں دا روز دا کرم کی سی؟ دیکھو شہید بلاس وچ گیانی سیوا سنگھ لکھ دے نے کہن لگے سیوا کردا ہے تے گرو جی دے کول رہندا ہے. شبد انہاں ورتے نے کہن لگے سیوا سی کرنت رہنت سدا گراں پاس. کہن لگے لکھ لکھ بانی دیاں پوتیاں کرے تیار. اے بانی دیاں پوتیاں لکھدا تیار کردا پڑھدا پڑھاندا. کہن لگے نہیں جتاندا آپ تائیں آپ بھی پڑھدے نے خورنہ نو ودیا دیندے نے. پر کدی بھائی منی سنگھ نے اے نہیں جتایا کہ میں ودوان ہاں. ایتھوں تک کہ گرو گوبند رائے جی دے کول امر سنچار تو پہلا بھائی منی سنگھ ہوری آنند پور صاحب کتھا کرن لگ پئے سن. کتھا کردے سن اتھے کہن لگے کہ سیوا سی کرنت رہنت سی گراں پاس سدا لکھ لکھ بانی دیا پوتیاں کردا تیار. اے کہن لگے پڑھدا پڑھاندا آپا نہ جتاندا کدے کدی اپنا آپ جتایا نہیں. من نیوی من نیواں مت اچی ایہو دل تار گئے ہٹی جپی صدق دا پتلا سی. کہندے نے ہاتھ کر کے بانی پڑھنی کدی آلس نہیں آن دینا جپ بڑا کرنا تے اے دے ورگا صدق دا پتلا آنند پور دشے کوئی نہ. ہٹی جپی پورا صدق دا پتلا سی تے اگلا کام کی کردا سی کہن لگے ساکھیاں صدق دیاں کردا اچار. اے تے کلا ودوان نہیں کلا کتھا واچک نہیں کلا کیول تا کیول کلم چلان والا نہیں. اگلی او گل بڑے کمال دی کہن لگے کہن لگے سیوا ہری ایویں کیویں بیت گئے برخ کئی جد کرن دے وچ وڈا ہوشیار. اے جدو سماں بندا سی ہتھ وچ تیگ لے کے بھائی صاحب بھائی منی سنگھ جی جد وچ وی شامل ہوندے سن. صاحب گرو تیگ بہادر جی تو بعد جدو خزور تیان دیا جے پونٹا صاحب دی ترتی تے گئے نے تے گیانی گیان سنگھ اوراں نے بھائی صاحب بھائی منی سنگھ دی گنتی 52 کویاں وچ کیتی ہے. 52 کویاں وچوں ایک کوی بھائی منی سنگھ نے پیارا سنگھ پدم نے اس تو اگے ایک اور گل لکھی. وہ کہندا ہے کہ بھائی منی سنگھ آنند پور صاحب دی ترتی تو حضور گئے سن میدنی پرکاش دے سدے تے. پونٹا صاحب پہنچے نے جدو اس ترتی تے کہندے نے بھائی منی سنگھ ہر وقت گرو کلگی تر جی دے نال رہندے سن. جو ستگرو بچن اچار دے سن ستکار یوگ بھائی صاحب بھائی منی سنگھ انہاں بچنا نو کانی بد کر لیندے سن کلم بد کردے سن. تے جیڑی ایک گھٹنا آپ جی پڑھدے ہو کہ گرو صاحب پونٹا صاحب دی ترتی تے بیٹھے تے یمنا ندی ول کر کے دھیان دھیان دا مطلب اے نہ سمجھیو کہ پانی ول دھیان ٹکا کے ادھر چہرہ کر کے اکال دی استت وی جڑے تے دسم گرنتھ دی بانی وچ ایک بچن آندا سی بڑی واری اے پڑھنے ہاں تے صاحب گرو کلگی تر جی نے بھائی منی سنگھ نوں اے شبد کہے سن کہ تسی جو اسی رسنا تو اچاریے اپنی قلم دے نال لکھی جانے. تے جدو بھائی منی سنگھ ہوری گرو کلگی تر جی دے مکھ ول دیکھ دے نے او گرمخ جس سکھ نوں اینا مان پراپت ہوے کہ کہن جو میں اکانت وچ اچاراں گا اکال دی استت کراں گا تو اپنی قلم نہ لکھی جائیں تے کی اکال دی استت کردیاں گرو کے پوتر شریر دا پرباو بھائی منی سنگھ دے شریر تے نہیں پیندا ہوئے گا کہ گرو دے اندروں نکلدی ہوئی رحمت دی کرن بھائی صاحب بھائی منی سنگھ نوں نہیں اندر ہی کاگر کردی ہوئے گی. گرو رام داس نے کرپا کردے نے کہ گرو کی دے امرت دی چڑی لاندی ہے تے جڑا سکھ گرو دے کول بہ جائے او دا شریر بھی امرت نال پہ جاندا ہے. بانی وچ تسی ایک بچن پڑھدے ہو کہ گر امرت پنی دیہوری امرت بر کے رام راجے جنہ گربانی من پایا امرت چھک چھکے جنہ نو گربانی چنگی لگے. حضور نے نیتر بند کیتے اکال دی استت وی جڑے تے ستکار یوگ بھائی صاحب دی قلم کنی کو تے چلی ہوئے گی جدو حضور نے کیا کہ زمیں تو ہی زماں تو ہی مکی تو ہی مکان تو ہی اپو تو ہی اپے تو ہی اچھو تو ہی اچھے تو ہی جتس تو ہی برتس تو ہی گتس تو ہی ਮਤਸ ਤੁਹੀਂ ਤੂੰ 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 ਡਾਕਟਰ ਤਾਰਨ ਸਿੰਘ ਕਹਿੰਦੇ ਨੇ 6 ਘੰਟੇ ਨਿਰੰਤਰ ਤੂੰ ਤੂੰ ਪੁਕਾਰਦੇ ਰਹੇ। ਭਾਈ ਸਾਹਿਬ ਨੇ ਲਿਖਿਆ ਤੇ 16,000 ਵਾਰੀ ਲਿਖਿਆ। ਦੇਖੋ ਉਸ ਗੁਰਮੁਖ ਦੀ ਕਲਮ ਕਿੰਨੀ ਕੁ ਤੇਜ਼ ਚੱਲੀ ਕਿ 16,000 ਵਾਰੀ ਤੂੰ ਹੀ ਤੂੰ ਲਿਖਿਆ ਤੇ ਦਸਮ ਦੀ ਬਾਣੀ ਪੜਿਓ ਕੇਵਲ ਇਸ਼ਾਰੇ ਮਾਤਰ 16 ਵਾਲੀ ਰਹਿਣ ਦਿੱਤਾ। ਗੁਰਮੁਖੋ ਪੌਂਟਾ ਸਾਹਿਬ ਦੀ ਧਰਤੀ ਤੇ ਜੰਗ ਹੋਈ ਏ ਤੇ ਜਦੋਂ ਪਹਾੜੀਆਂ ਨਾਲ ਯੁੱਧ ਹੋਇਆ ਇਹਦਾ ਕਾਰਨ ਵੀ ਸੇਖ ਆਪ ਜੀ ਨੂੰ ਗਿਆਤ ਹੋਵੇ ਕਿ ਰਾਮ ਰਾਏ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਯਮੁਨਾ ਵਿੱਚ ਮਿਲਿਆ ਸੀ ਤੇ ਆਪ ਇਤਿਹਾਸ ਪੜ੍ਹਦੇ ਹੋ ਕਿ ਇਹ ਦੇਹਰਾਦੂਨ ਤੋਂ ਆਇਆ ਤੇ ਗੁਰੂ ਕਲਗੀਧਰ ਇਧਰੋਂ ਗਏ ਤੇ ਇਹਨਾਂ ਦਾ ਸਤਿਗੁਰੂ ਦੇ ਨਾਲ ਮਿਲਾਪ ਬੇੜੀ ਵਿੱਚ ਹੋਇਆ ਸੀ। ਸਿੱਖਾਂ ਦਾ ਚਿਹਰਾ ਤਾਂ ਗੁਰੂ ਗੋਬਿੰਦ ਸਿੰਘ ਵੱਲ ਸੀ ਤੇ ਜਿਹੜੇ ਰਾਮ ਰਾਏ ਦੇ ਚੇਲੇ ਸਨ ਉਹਨਾਂ ਨੇ ਗੁਰੂ ਕਲਗੀ ਵਾਲੇ ਪਾਸੇ ਆਪਣੀਆਂ ਪਿੱਠਾਂ ਕੀਤੀਆਂ, ਮੂੰਹ ਮੋੜ ਲਿਆ, ਕਹਿਣਾ ਸੀ ਗੁਰੂ ਗੋਬਿੰਦ ਸਿੰਘ ਨੂੰ ਦੇਖਣੇ ਨੇ। ਉਹ ਮਸੰਦ ਸਨ, ਪਤਾ ਸੀ ਵੀ ਜੇ ਰਾਮ ਰਾਏ ਤੇ ਗੁਰੂ ਗੋਬਿੰਦ ਰਾਏ ਮਿਲ ਗਏ ਤੇ ਸਾਡੀ ਰੋਟੀ ਪਾਣੀ ਦਾ ਕੀ ਬਣਨਾ, ਇਹ ਨਹੀਂ ਕਦੀ ਮਿਲਣੇ ਚਾਹੀਦੇ। ਰਾਮ ਰਾਏ ਨੇ ਉਸ ਬੇੜੀ ਵਿੱਚ ਬੈਠਿਆਂ ਆਪਣੇ ਅੰਦਰ ਦੀ ਵੇਦਨਾ ਦੱਸੀ ਸੀ, ਮੈਂ ਭੁੱਲ ਗਿਆ ਵਾਂ, ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਤੇ ਰਿਸ਼ਤੇਦਾਰੀ ਵਿੱਚ ਵੀ ਆਪ ਨੂੰ ਇਹ ਗਿਆਤ ਹੋਵੇ ਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਰਾਮ ਰਾਏ ਦੇ ਚਾਚਾ ਜੀ ਲੱਗਦੇ ਹਨ। ਪਰ ਗੱਲ ਰਿਸ਼ਤੇਦਾਰੀ ਦੀ ਨਹੀਂ, ਸਤਿਗੁਰੂ ਨੇ ਕਿਰਪਾ ਕੀਤੀ, ਰਾਮ ਰਾਏ ਨੂੰ ਜਿਉਂਦਿਆਂ ਮੰਦ ਮਸੰਦਾਂ ਨੇ ਸਾੜਿਆ ਤੇ ਸਤਿਗੁਰੂ ਆਪ ਉਹਦੇ ਭੋਗ ਤੇ ਦੇਹਰਾਦੂਨ ਪਹੁੰਚੇ ਨੇ। ਗੁਰਮੁਖੋ ਧਿਆਨ ਦਿਆ ਜੇ ਮੈਂ ਰਹਿਣਾ ਕੇਵਲ ਭਾਈ ਮਨੀ ਸਿੰਘ ਦੇ ਜੀਵਨ ਤੇ ਕੇਂਦਰਿਤ। ਜਦੋਂ ਸਾਲ ਬਾਅਦ ਰਾਮ ਰਾਏ ਦਾ ਪਰਤ ਕੇ ਉਹਨਾਂ ਸਲਾਣਾ ਕੀਤਾ ਤੇ ਹਜ਼ੂਰ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਤੇ ਦੀਵਾਨ ਨੰਦ ਚੰਦ ਸੰਘਾਂ ਨੂੰ ਹੋਰ ਸਿੱਖਾਂ ਨੂੰ ਭੇਜਿਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਭੋਗ ਪਾਉਂਦੇ ਪਏ ਨੇ ਉੱਥੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਗੁਰੂ ਸਾਹਿਬ ਦੀ ਤਾਬਿਆ ਉਹਨਾਂ ਕੋਲ ਵੀ ਬੀੜ ਸੀ, ਇਹਦਾ ਮਤਲਬ ਉੱਥੇ ਇਤਿਹਾਸ ਵਿੱਚ ਲਿਖਿਆ ਉੱਥੇ ਬੈਠਾ ਸੀ ਇੱਕ ਮਸੰਦ ਗੁਰਬਖਸ਼, ਉਹਨੇ ਬੈਠੇ ਹੋਏ ਨੇ ਜ਼ਬਾਨ ਤੋਂ ਗੁਰੂ ਸਾਹਿਬ ਲਈ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ। ਸੰਗਤ ਵਿੱਚ ਭਾਈ ਮਨੀ ਸਿੰਘ ਵੀ ਬੈਠੇ ਨੇ, ਉਹਨਾਂ ਨੇ ਉੱਠ ਕੇ ਇੱਕ ਗੱਲ ਕਹੀ ਕਿ ਦੇਖੋ ਅਸੀਂ ਆਏ ਹਾਂ ਚੱਲ ਕੇ, ਗਮਗੀਨੀ ਦਾ ਮਾਹੌਲ ਤੁਹਾਡੇ ਘਰ ਵਿੱਚ ਏ, ਸਾਨੂੰ ਕੋਈ ਅਸਰ ਨਹੀਂ, ਪਰ ਆਪਣੀ ਜ਼ਬਾਨ ਨੂੰ ਲਗਾਮ ਦੇ, ਗੁਰੂ ਦੇ ਸ਼ਬਦ ਨਹੀਂ ਅਸੀਂ ਸੁਣਾਂਗੇ ਨਿੰਦਿਆ ਦੇ। ਕਹਿੰਦੇ ਨੇ ਉਹ ਇੰਨਾ ਕੁ ਚੰਭ ਲਿਆ, ਇੱਕੋ ਦਮ ਉੱਚੀ ਸਾਰੀ ਗੁਰੂ ਕਲਗੀ ਧਰ ਲਈ ਬੜੇ ਭੈੜੇ ਸ਼ਬਦ ਕਹੇ। ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਸਾਹਿਬ ਨੇ ਉੱਠ ਕੇ ਇੱਕੋ ਦਮ ਬਾਂਹ ਤੋਂ ਖਿੱਚ ਕੇ ਪਕੜ ਕੇ ਧੂ ਕੇ ਬਾਹਰ ਲਿਆ ਕੇ ਜਦੋਂ ਮਾਰਨ ਲੱਗੇ ਇੱਕੋ ਦਮ ਮਸੰਦ ਅੱਗੋਂ ਦੌੜ ਗਿਆ ਤੇ ਸਿੱਖਾਂ ਦੇ ਕੋਲੋਂ ਦੌੜ ਕੇ ਇਹ ਗਿਆ ਸੀ ਰਾਜਾ ਫਤਿਹ ਸ਼ਾਹ ਦੇ ਕੋਲ। ਇਹਨੇ ਕਿਹਾ ਸਾਨੂੰ ਤਾਂ ਗੁਰੂ ਮਾਰਨ ਤੇ ਤੁਲ ਗਏ। ਦੂਜੀ ਗੱਲ, ਇਹਨਾਂ ਦੀ ਸਰਕਾਰੀ ਦਰਬਾਰੇ ਲੱਗਦੀ ਸੀ, ਚੱਲਦੀ ਸੀ, ਭਾਈ ਸਾਹਿਬ ਦੇ ਸਾਹਮਣੇ ਉੱਥੇ ਗੁਰੂ ਦਾ ਅਪਮਾਨਜਨਕ ਸ਼ਬਦ ਉਹ ਸਹਿ ਨਹੀਂ ਸਕੇ। ਭਾਈ ਸਾਹਿਬ ਭਾਈ ਮਨੀ ਸਿੰਘ ਜਦੋਂ ਪੰਘਾਣੀ ਦਾ ਯੁੱਧ ਹੋਇਆ, ਗੁਰਮਖੋ ਇੱਕ ਭਰਾ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਇਆ ਦਿੱਲੀ ਦੀ ਧਰਤੀ ਤੇ ਪੰਘਾਣੀ ਦੇ ਯੁੱਧ ਅੰਦਰ ਭਾਈ ਮਨੀ ਸਿੰਘ ਵੀ ਲੜੇ ਨੇ ਤੇ ਇਹਨਾਂ ਦੇ ਭਰਾ ਦਾ ਨਾਮ ਸੀ ਖੱਟੀ ਚੰਦ, ਇੱਕ ਭਰਾ ਨੇ ਇੱਥੇ ਵੀ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਪੌਂਟਾ ਸਾਹਿਬ ਦੀ ਧਰਤੀ ਤੋਂ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਆਪ ਨੂੰ ਗਿਆਤ ਹੋਵੇ, ਦੇਖੋ ਕਿੰਨਾ ਕੁ ਸਤਿਕਾਰ ਮਿਲਿਆ ਇਸ ਗੁਰਮੁਖ ਨੂੰ। ਜਦੋਂ ਦੀਵਾਨ ਨੰਦ ਚੰਦ, ਉਹਦੇ ਕੋਲ ਪਦਵੀ ਸੀ ਦੀਵਾਨ ਦੀ, ਇੱਕ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਪਿੱਛੇ ਬੇਈਮਾਨ ਹੋ ਗਿਆ ਤੇ ਧੀਰ ਮਲੀਆਂ ਉਹਨਾਂ ਨੂੰ ਉਹਨੂੰ ਕਤਲ ਕਰ ਦਿੱਤਾ ਸੀ ਕਰਤਾਰਪੁਰ, ਉਹਦੀ ਪਦਵੀ ਤੇ ਗੁਰੂ ਗੋਬਿੰਦ ਰਾਏ ਨੇ ਕਿਰਪਾ ਕਰਕੇ ਦੀਵਾਨ ਦੀ ਪਦਵੀ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਦਿੱਤੀ ਸੀ। ਇੰਨਾ ਕੁ ਨਜ਼ਦੀਕ ਦਾ ਰਿਸ਼ਤਾ ਬਣ ਗਿਆ ਕਿ ਗੁਰੂ ਘਰ ਦੇ ਦੀਵਾਨ ਬਣ ਗਏ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਗੁਰਮੁਖੋ ਸਮੇਂ ਨੇ ਕਰਵਟ ਲਈ, ਜਿੱਦਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਏ, ਤਵਾਰੀਖ ਕਹਿੰਦੀ ਹੈ, ਇਤਿਹਾਸ ਬੋਲਦਾ ਹੈ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਨੇ 30 ਮਾਰਚ ਸਨ 1699, ਕਿਉਂਕਿ ਉਦਣ ਵਿਸਾਖ ਦੀ ਪਹਿਲੀ ਤਰੀਕ 30 ਮਾਰਚ ਨੂੰ ਸੀ, ਉਸ ਵੇਲੇ ਗੁਰੂ ਕਲਗੀਧਰ ਜੀ ਦੇ ਪਵਿੱਤਰ ਕਰ ਕਮਲਾ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਕੱਲੇ ਇਨੇ ਨਹੀਂ ਗੁਰਮੁਖੋ, ਇਹਨਾਂ ਵਿੱਚ ਇਹਨਾਂ ਦੇ 5 ਪੁੱਤਰਾਂ ਨੇ ਵੀ ਸਾਹਿਬ ਦੇ ਚਰਨਾਂ ਵਿੱਚੋਂ ਦਾਤ ਲਈ ਅੰਮ੍ਰਿਤ ਦੀ। ਉਹ ਪੰਜ ਪੁੱਤਰ ਕਿਹੜੇ ਨੇ? ਸਭ ਤੋਂ ਪਹਿਲੇ ਭਾਈ ਬਚਿੱਤਰ ਸਿੰਘ, ਉਸ ਤੋਂ ਅੱਗੇ ਭਾਈ ਉਦੈ ਸਿੰਘ, ਤੀਜੇ ਭਾਈ ਅਮਿਤ ਸਿੰਘ, ਚੌਥੇ ਭਾਈ ਅਜਬ ਸਿੰਘ ਤੇ ਪੰਜਵੇਂ ਭਾਈ ਅਜੈਬ ਸਿੰਘ। ਪੰਜਾਂ ਪੁੱਤਰਾਂ ਦੇ ਨਾਲ ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਲਈ ਮਨੀ ਰਾਮ ਤੋਂ, ਅੱਜ ਕੀਮਤੀ ਮਨੀ ਤੋਂ ਭਾਈ ਮਨੀ ਸਿੰਘ ਜੀ ਬਣ ਗਏ ਨੇ। ਗੁਰਮੁਖੋ, ਇਸ ਤੋਂ ਪਹਿਲਾਂ ਇਸ ਪਰਿਵਾਰ ਤੇ ਗੁਰੂ ਕਲਗੀ ਵਾਲੇ ਦੀਆਂ ਕਿੰਨੀਆਂ ਕੁ ਰਹਿਮਤਾਂ ਸਨ? ਇਤਿਹਾਸ ਵਿੱਚ ਇੱਕ ਜ਼ਿਕਰ ਹੁੰਦਾ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਹੋਰਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਭੇਜਿਆ, ਪਰ ਕਦੀ ਪੜ੍ਹ ਕੇ ਦੇਖੋ ਇਤਿਹਾਸ ਨੂੰ ਕਿ ਜਦੋਂ ਸੋਢੀ ਖਰਜੀ ਦੀ ਮੌਤ ਹੋਈ ਹੈ, ਸੋਢੀ ਖਰਜੀ ਕੌਣ ਸੀ? ਬਾਬਾ ਤਿਰਥੀਆ, ਇਹਦਾ ਪੁੱਤਰ ਮਿਹਰਵਾਨ, ਮਿਹਰਵਾਨ ਦਾ ਪੁੱਤਰ ਸੀ ਅੱਗੇ ਸੋਢੀ ਖਰਜੀ। ਤੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਗਏ ਸਨ ਤੇ ਇਹਨਾਂ ਮਸਮੀਣਿਆਂ ਦਾ ਕਬਜ਼ਾ ਸੀ ਅੰਮ੍ਰਿਤਸਰ, ਤੇ ਸੋਢੀ ਖਾਰਜੀ ਦੇ ਮਸੰਦਾਂ ਨੇ ਅੰਮ੍ਰਿਤਸਰ ਦੇ ਕਿਵਾੜ ਜਿਹੜੇ ਨੇ ਬੰਦ ਕਰ ਦਿੱਤੇ ਸਨ। ਇੱਥੇ ਸੋਢੀ ਖਾਰਜੀ ਦੀ ਮੌਤ ਹੋਈ, ਇਹਦੇ ਤਿੰਨ ਪੁੱਤਰ ਸਨ, ਤਿੰਨਾਂ ਪੁੱਤਰਾਂ ਦੇ ਵਿੱਚ ਆਪਸੀ ਬਖੇੜਾ ਪੈ ਗਿਆ। ਹੁਣ ਸਵਾਲ ਉੱਠਿਆ ਵੀ ਦਰਬਾਰ ਸਾਹਿਬ ਦਾ ਕਬਜ਼ਾ, ਸ਼ਬਦ ਵੈਸੇ ਕਬਜ਼ਾ ਨਹੀਂ ਕਹਿਣਾ ਚਾਹੀਦਾ, ਉਹਨਾਂ ਦੀਆਂ ਨਜ਼ਰਾਂ ਵਿੱਚ ਸੀ। ਗੁਰੂ ਘਰ ਤੇ ਕਬਜ਼ੇ ਨਹੀਂ ਹੁੰਦੇ, ਗੁਰੂ ਘਰ ਦੀ ਸੇਵਾ ਹੁੰਦੀ ਹੈ। ਗੁਰਮੁਖੋ, ਉਸ ਵੇਲੇ ਉਹਨਾਂ ਤਿੰਨਾਂ ਕਿਹਾ ਵੀ ਕਿੰਨਾ ਕੋਲ ਆਵੇ ਸਾਰੀ ਇਹ ਸੇਵਾ, ਪਰ ਉਹ ਕਬਜ਼ੇ ਦੀ ਭਾਵਨਾ ਵਾਲੇ ਸਨ। ਤਿੰਨਾਂ ਦੇ ਵਿੱਚ ਆਪਸੀ ਫੁੱਟ ਪਈ, ਤਿੰਨੇ ਫੁੱਟ ਗਏ, ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ। ਹਰਿਮੰਦਰ ਸਾਹਿਬ ਦੀ ਸੰਭਾਲ ਹੁਣ ਰਹਿ ਗਈ। ਅੰਮ੍ਰਿਤਸਰ ਸਾਹਿਬ ਦੇ ਕੁਝ ਸਿੱਖ ਆਏ ਆਨੰਦਪੁਰ। ਇਹ ਘਟਨਾ ਸਨ 1693 ਦੀ। ਹਜ਼ੂਰ ਦੇ ਚਰਨਾਂ ਵਿੱਚ ਆਏ ਕਿ ਸਤਿਗੁਰੂ ਜੀ, ਕਿਰਪਾ ਕਰੋ ਕਿ ਇਸ ਵੇਲੇ ਦਰਬਾਰ ਸਾਹਿਬ ਦੀ ਸੇਵਾ ਕੋਈ ਨਹੀਂ ਸੰਭਾਲਦਾ ਪਿਆ, ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪੰਜ ਸਿੱਖ, ਭਾਈ ਭੂਪਤ ਸਿੰਘ, ਭਾਈ ਕੋਇਰ ਸਿੰਘ ਤੇ ਭਾਈ ਰਾਏ ਸਿੰਘ, ਭਾਈ ਤੀਰਥ ਸਿੰਘ ਆਦਿਕ ਪੰਜ ਸਿੱਖ ਜਿਹੜੇ ਨੇ ਭਾਈ ਮਨੀ ਸਿੰਘ ਹੋਰਾਂ ਨਾਲ ਭੇਜੇ, ਨਾਲ ਨਿਸ਼ਾਨ ਸਾਹਿਬ ਦਿੱਤਾ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ ਵੀ ਤੁਸੀਂ ਉੱਥੇ ਜਾ ਕੇ ਪ੍ਰਕਾਸ਼ ਕਰਨੇ। ਭਾਈ ਸਾਹਿਬ ਗਏ। ਗੁਰਮੁਖੋ, ਅੰਮ੍ਰਿਤ ਸੰਚਾਰ ਤੋਂ ਬਾਅਦ ਵੀ ਟਿਕਾਣਾ ਅੰਮ੍ਰਿਤਸਰ ਸੀ। ਧਿਆਨ ਦਿਆ ਜੇ ਜਿਹੜੀ ਮਰਜ਼ ਕਰਨੀ ਚਾਹਨਾ, ਜਿਹੜੀ ਮਰਿਆਦਾ ਤੁਸੀਂ ਅੱਜ ਹਰਿਮੰਦਰ ਸਾਹਿਬ ਦੀ ਦੇਖਦੇ ਪਏ ਹੋ, ਇਸ ਮਰਿਆਦਾ ਨੂੰ ਬੰਨਣ ਵਾਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ। ਉਹਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਤੁਸੀਂ ਦਰਬਾਰ ਸਾਹਿਬ ਤੇ ਦੇਖਦੇ ਹੋ, ਤਵਾਰੀ ਕਹਿੰਦੀ ਹੈ ਨਿਸ਼ਾਨ ਸਾਹਿਬ ਵੀ ਭਾਈ ਮਨੀ ਸਿੰਘ ਹੋਰਾਂ ਨੇ ਚਲਾਇਆ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਫਿਰ ਉਹਨਾਂ ਨੇ ਮਰਿਆਦਾ ਬਣਾਈ ਕੀਰਤਨ ਦੀ, ਚੌਂਕੀਆਂ ਦੀ ਮਰਿਆਦਾ, ਜਿਹੜੀਆਂ ਚੌਂਕੀਆਂ ਦਰਬਾਰ ਸਾਹਿਬ ਵਿੱਚ ਅੱਜ ਵੀ ਚੱਲਦੀਆਂ ਨੇ ਕੀਰਤਨ ਦੀਆਂ, ਅੱਗੇ ਅਰਦਾਸ ਵਿੱਚ ਆਉਣਾ, ਚੌਂਕੀਆਂ ਝੰਡੇ ਬੁੰਗੇ, ਚੌਂਕੀਆਂ ਦੀ ਮਰਿਆਦਾ ਕਾਇਮ ਕੀਤੀ। ਇੱਥੋਂ ਤੱਕ ਕਹਿੰਦੇ ਨੇ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਕੇ ਸ਼ਬਦ ਦੀ ਕਥਾ ਕਰਦੇ ਹੁੰਦੇ ਸਨ। ਕਦੀ ਅੰਮ੍ਰਿਤਸਰ ਦਾ ਸੁਨਹਿਰੀ ਇਤਿਹਾਸ ਪੜ੍ਹਿਓ, ਉਹਦੇ ਵਿੱਚ ਇੱਕ ਚੈਪਟਰ ਹੈ ਕਿ ਗਿਆਨੀਆਂ ਦੀ ਜਿਹੜੀ ਅੱਗੇ ਪ੍ਰਣਾਲੀ ਚੱਲਦੀ ਹੈ। ਭਾਈ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਸਨ, ਤਵੱਜੋ ਦਿਓ, ਹਰਿਮੰਦਰ ਸਾਹਿਬ ਦੇ ਅੰਦਰ ਹਰ ਇੱਕ ਬੰਦੇ ਦੀ ਅਰਦਾਸ ਹੋ ਸਕਦੀ ਹੈ, ਪਰ ਇਹ ਗੱਲ ਚੇਤੇ ਰੱਖਿਓ, ਅਕਾਲ ਤਖ਼ਤ ਤੇ ਅਰਦਾਸ ਕੇਵਲ ਖਾਲਸੇ ਦੀ ਹੁੰਦੀ ਹੈ। ਅਕਾਲ ਤਖ਼ਤ ਤੇ ਹਿੰਦੂ ਮੁਸਲਮਾਨ ਪੁਕਾਰ ਕਰ ਸਕਦਾ ਹੈ, ਪਰ ਅਰਦਾਸ ਖਾਲਸੇ ਦੀ ਹੁੰਦੀ ਹੈ। ਅਕਾਲ ਤਖ਼ਤ ਤੇ ਨਗਾਰਾ ਵੱਜਦਾ ਹੈ, ਜਕਾਰਾ ਛੱਡੇ ਜਾਂਦੇ ਨੇ, ਪਰ ਗੁਰਮੁਖੋ ਹਰਿਮੰਦਰ ਸਾਹਿਬ ਦੇ ਅੰਦਰ ਨਗਾਰਾ ਵੀ ਨਹੀਂ ਤੇ ਜਕਾਰਾ ਵੀ ਨਹੀਂ। ਕਈ ਵਾਰੀ ਇਹ ਸਵਾਲ ਉੱਠਦੇ ਨੇ, ਅਸੀਂ ਕਹਿੰਦੇ ਹਾਂ ਵੀ ਇਹ ਕਿਉਂ ਜੀ? ਇੱਕ ਵਿਦਵਾਨ ਨੇ ਯਤਨ ਕੀਤਾ ਇਸ ਗੱਲ ਨੂੰ ਥੋੜਾ ਜਿਹਾ ਕਲੀਅਰ ਕਰਨ ਦਾ, ਹੋ ਸਕਦਾ ਸੰਤੁਸ਼ਟੀ ਨਾ ਹੋਵੇ, ਪਰ ਜੋ ਉਹਦੀ ਦਲੀਲ ਸੀ, ਕਹਿਣ ਲੱਗੇ ਹਰਿਮੰਦਰ ਸਾਹਿਬ ਦੇ ਅੰਦਰ ਭਾਈ ਸਾਹਿਬ ਨੇ ਇੱਕ ਕੀਰਤਨ ਦੀ ਮਰਿਆਦਾ ਬੰਨੀ, ਰਾਤ ਦੀ ਸੁੱਕੀ ਸੇਵਾ ਦੀ ਮਰਿਆਦਾ ਵੀ ਉਹਨਾਂ ਬੰਨੀ, ਜਿਹੜਾ ਆ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਜਾਂਦਾ। ਹੁਣ ਕਹਿਣ ਨੂੰ ਤਾਂ ਸਾਡੇ ਲੋਕ ਟਿਕਦੇ ਨੀ ਨਾ ਪਏ, ਦੁੱਖ ਭੰਜਣੀ ਬੇਰੀ ਨੂੰ ਕਹੀ ਜਾਂਦੇ ਲੱਕੜ ਦੀ ਪੂਜਾ। ਉਹ ਗੁਰਮੁਖੋ, ਇਸ ਗੱਲ ਨੂੰ ਸਮਝੋ, ਇੱਕ ਪਾਸੇ ਕਹੀ ਜਾਂਦੇ ਹੋ ਵੀ ਉਹ ਵਣ ਤ੍ਰਿਣ ਹਰਿਆ ਹੋ ਜਾਂਦਾ ਹੈ ਜਿਹਦੇ ਤੇ ਗੁਰੂ ਦੀਆਂ ਰਹਿਮਤਾਂ ਹੋ ਜਾਣ, ਉਹ ਜਿੱਥੇ 400 ਸਾਲ ਤੋਂ ਕੀਰਤਨ ਪਿਆਉਂਦਾ ਹੈ, ਉਹਨੂੰ ਇਹਦੇ ਭੈੜੇ ਅਪ ਸ਼ਬਦ ਨਾ ਵਰਤੋ, ਉਹਨੂੰ ਛੱਪੜ ਜਾਂ ਹੋਰ ਸ਼ਬਦਾਂ ਨਾਲ ਤੁਲਨਾ ਨਾ ਦਿਓ। ਅੱਗੇ ਜਿੱਦਣ ਹਰਿਮੰਦਰ ਸਾਹਿਬ ਦੇ ਇਸ਼ਨਾਨ ਆਉਣਗੇ, ਗੁਰੂ ਨੇ ਮਿਹਰ ਕੀਤੀ ਜੇ ਸਮਾਂ ਬਣਿਆ ਤਕਰੀਬਨ 10 ਦਿਨ ਕਥਾ ਚੱਲੇਗੀ ਕੇਵਲ ਹਰਿਮੰਦਰ ਸਾਹਿਬ ਦੀ। ਮਰਿਆਦਾ ਕੀ ਹੈ? 10 ਵਾਰੀ
ਜਿਸ ਦਿਨ ਦਾ ਹਰਿਮੰਦਰ ਸਾਹਿਬ ਬਣਾਇਆ 84 ਤੱਕ 10 ਵਾਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਹੋਈ ਹੈ, 10 ਵਾਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਇੱਕ ਇੱਕ ਹਮਲੇ ਨੂੰ, ਇੱਥੋਂ ਤੱਕ ਦਰਸ਼ਨੀ ਡਿਊੜੀ ਤੋਂ ਲੈ ਕੇ ਦਰਬਾਰ ਸਾਹਿਬ ਦੀ ਅੰਦਰਲੀ ਦਹਿਲੀ ਤੱਕ 84 ਕਦਮ ਹੈ। ਇੱਕ ਇੱਕ ਗੱਲ ਆਪਾਂ ਵਾਚਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਮਿਹਰ ਕਰਨ, ਇਸ ਗੱਲ ਨੂੰ ਸਮਝੀਏ। ਅਸੀਂ ਕਹਿੰਦੇ ਉਹ ਵੀ ਬੇਰੀ ਉੱਥੇ ਵੀ ਬੇਰੀ, ਬਾਹਰ ਵੀ ਪਾਣੀ ਉੱਥੇ ਵੀ ਪਾਣੀ। ਗੁਰਮੁਖ ਕਾਗਜ਼ ਤਾਂ ਬਾਹਰ ਵੀ ਬੜੇ ਮਿਲ ਜਾਂਦੇ ਨੇ, ਪਰ ਕਾਗਜ਼ ਦੀਆਂ ਕਿਤਾਬਾਂ ਨੂੰ ਉੱਥੇ ਕਿਉਂ ਨਹੀਂ ਮੱਥੇ ਟੇਕਦੇ? ਇੱਥੇ ਕਾਗਜ਼ ਤੇ ਲਿਖੇ ਹੋਏ ਬਚਨ ਨੇ ਤੇ ਸਵੇਰ ਤੋਂ ਸ਼ਾਮ ਤੱਕ ਮੱਥੇ ਟੇਕਣੇ ਆ। ਕਦੀ ਕਹਾਂਗੇ ਇਹ ਵੀ ਕਾਗਜ਼ ਤੇ ਉਹ ਵੀ ਕਾਗਜ਼? ਬਾਣੀ ਨੇ ਬੜਾ ਸੋਹਣਾ ਨਿਰਣਾ ਦਿੱਤਾ, ਮੈਂ ਇਹ ਖਿੰਨ ਵਿੱਚੋਂ ਨਿਕਲਿਆ ਵਾਂ। ਸਾਹਿਬ ਨੇ ਕਿਹਾ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸਾਹਿਬ ਨੇ ਦੂਜੀ ਗੱਲ ਕੀ, ਕਹਿਣ ਲੱਗੇ ਕਲਮ ਜਲੋ ਸਨ ਮਸਵਾਣੀ ਹੈ, ਕਹਿਣ ਲੱਗੇ ਅੱਗ ਲੱਗ ਜਾਓ ਇਹੋ ਜਿਹੀ ਕਲਮ ਨੂੰ ਤੇ ਅੱਗ ਲੱਗ ਜਾਏ ਇਹੋ ਜਿਹੇ ਕਾਗਜ਼ ਨੂੰ ਜਿਹੜਾ ਗੁਰੂ ਕੀ ਨਿੰਦਿਆ ਕਰਨ ਤੁਰ ਪਿਆ। ਸ਼ਬਦ ਕੈਸੇ ਬਾਣੀ ਦੀਆਂ ਤੁਕਾਂ ਨੇ, ਕਲਮ ਜਲੋ ਸਲਮ ਸਣ ਮਸਵਾਣੀ ਹੈ, ਕਹਿਣ ਲੱਗੇ ਕਾਗਜ਼ ਵੀ ਜਲ ਜਾਓ, ਉਹ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ। ਕਦੀ ਧੱਕੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ। ਭਾਈ ਸਾਹਿਬ ਨੇ ਮਰਿਆਦਾ ਕਾਇਮ ਕੀਤੀ, ਉੱਥੇ 4 ਵਰਨਾਂ ਦੀ ਅਰਦਾਸ ਹੋ ਸਕਦੀ ਏ, ਅਕਾਲ ਤਖ਼ਤ ਤੇ ਪੁਕਾਰ ਹੋ ਸਕਦੀ ਏ। ਹਰਿਮੰਦਰ ਸਾਹਿਬ ਅੰਦਰ ਕੇਵਲ ਨਰੋਲ ਕੀਰਤਨ ਹੁੰਦਾ ਪਿਆ ਬਾਣੀ ਦਾ, ਤੇ ਗੁਰਮੁਖੋ ਜੈਕਾਰਾ ਪ੍ਰਤੀਕ ਹੈ ਸਾਡੇ ਜੰਗਾਂ ਜੁੱਧਾਂ ਤੇ ਜਾਣ ਦਾ, ਜੈਕਾਰਾ ਪ੍ਰਤੀਕ ਹੈ ਸਾਡੇ ਦੀਵਾਨ ਦੀ ਸਮਾਪਤੀ। ਤਾਂ ਹਰਿਮੰਦਰ ਸਾਹਿਬ ਦੀਵਾਨ ਦੀ ਸਮਾਪਤੀ ਕਦੀ ਨਹੀਂ ਹੁੰਦੀ, ਤੇ ਸੱਚ ਜਾਣੋ ਜੈਕਾਰਾ ਵੀ ਕਦੀ ਨਹੀਂ ਛੱਡਿਆ ਜਾਂਦਾ। ਇਹੀ ਕਾਰਨ ਕਿ ਜਦੋਂ ਅਸੀਂ ਕਹਾਂਗੇ ਦੀਵਾਨ ਦੀ ਸਮਾਪਤੀ ਤਾਂ ਹੁੰਦੀ ਹੈ, ਇੱਥੋਂ ਤੱਕ ਹਦਾਇਤ ਹੈ ਬੈਠੇ ਨੇ ਗੁਰਮੁਖ ਅੰਮ੍ਰਿਤਸਰ ਦੇ ਕਿ ਜਦੋਂ ਸੁੱਕੀ ਸੇਵਾ ਕਰਨੀ ਹੈ ਉਦੋਂ ਵੀ ਸ਼ਬਦ ਪੜ੍ਹੇ ਜਾਣੇ ਨੇ, ਤੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਨੂੰ ਧੋਤਾ ਜਾਂਦਾ ਉਦੋਂ ਵੀ ਸ਼ਬਦ ਪੜ੍ਹੇ ਜਾਂਦੇ ਨੇ। ਭਾਈ ਸਾਹਿਬ ਨੇ ਚੌਂਕੀਆਂ ਕਾਇਮ ਕੀਤੀਆਂ, ਭਾਈ ਸਾਹਿਬ ਨੇ ਰਬਾਬੀਆਂ ਦੀ ਪ੍ਰਣਾਲੀ ਬਣਾਈ, ਭਾਈ ਸਾਹਿਬ ਨੇ ਫਰਾਸ਼ਾਂ ਦੀ ਪ੍ਰਣਾਲੀ ਬਣਾਈ, ਭਾਈ ਸਾਹਿਬ ਨੇ ਗ੍ਰੰਥੀ ਨਿਯੁਕਤ ਕੀਤੇ, ਭਾਈ ਸਾਹਿਬ ਨੇ ਅਰਦਾਸੀਏ ਨਿਯੁਕਤ ਕੀਤੇ। ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਪ੍ਰਕਾਸ਼ ਹੁੰਦਾ ਚੌਰ ਬਰਦਾਰ ਗ੍ਰੰਥੀ ਸਾਹਿਬ ਤੇ ਅੱਗੇ ਬੈਠੇ ਸੇਵਾਦਾਰਾਂ ਤੋਂ ਬਿਨਾਂ ਕੋਈ ਵੀ ਬੰਦਾ ਜਿਤਨੀ ਮਰਜ਼ੀ ਵੱਡੀ ਪਦਵੀ ਹੋਵੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ। ਚੌਰ ਨੂੰ ਕੋਈ ਚੌਰ ਬਰਦਾਰ ਤੋਂ ਬਿਨਾਂ ਨਹੀਂ ਹੱਥ ਆ ਸਕਦਾ। ਮਹਾਰਾਜਾ ਪਟਿਆਲਾ ਇੱਕ ਵਾਰੀ ਆਇਆ ਸੀ ਤੇ ਚੌਰ ਨੂੰ ਹੱਥ ਲਾਉਣ ਲੱਗਾ ਤੇ ਸਿੰਘ ਸਾਹਿਬ ਨੇ ਅੱਗੋਂ ਰੋਕ ਦਿੱਤਾ ਸੀ। ਕਹਿਣ ਲੱਗੇ ਤੂੰ ਖੋਵੇਂਗਾ ਮਹਾਰਾਜਾ ਆਪਣੀ ਰਿਆਸਤ ਦਾ, ਪਰ ਚੇਤੇ ਰੱਖੀ ਇੱਥੇ ਚੌਰ ਨੂੰ ਤੂੰ ਹੱਥ ਨਹੀਂ ਲਾ ਸਕਦਾ। ਇੱਕ ਮਰਿਆਦਾ ਉਸ ਘਰ ਦੀ ਬਣੀ ਤੇ ਅਸੀਂ ਯਤਨ ਕਰਨੇ ਆ ਆਪਣੇ ਢੰਗ ਨਾਲ ਚਲਾਉਣ ਲਈ। ਖੈਰ ਉੱਥੇ ਭਾਈ ਸਾਹਿਬ ਨੇ ਮਰਿਆਦਾ ਕਾਇਮ ਕੀਤੀ। ਅੰਮ੍ਰਿਤ ਦੀ ਦਾਤ ਤੋਂ ਬਾਅਦ ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਭਾਈ ਸਾਹਿਬ ਆਪ ਪੰਜਾਂ ਵਿੱਚ ਸ਼ਾਮਿਲ ਹੋ ਕੇ ਅੰਮ੍ਰਿਤ ਸੰਚਾਰ ਕਰਦੇ ਰਹੇ। ਅੱਗੇ ਉਹਨਾਂ ਪਿਆ ਜਿੰਨਾ ਬੰਦ ਬੰਦ ਕਟਾਏ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ ਜਦੋਂ ਇੰਨੀ ਸੇਵਾ ਕੀਤੀ ਤੇ ਮੇਰੇ ਕਲਗੀਧਰ ਜੀ ਨੇ ਇੱਕ ਹੁਕਮਨਾਮਾ ਲਿਖਿਆ। ਉਸ ਹੁਕਮਨਾਮੇ ਦੀ ਇਬਾਰਤ ਇਸ ਪਰਿਵਾਰ ਤੇ ਕਿੰਨੀ ਕੁ ਕਿਰਪਾ ਹੋਵੇਗੀ। ਸਾਹਿਬ ਕਲਗੀਧਰ ਪਤਾ ਕੀ ਲਿਖਦੇ ਨੇ? ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ, ਜਿਹੜਾ ਹੁਕਮਨਾਮਾ ਲਿਖਦੇ ਨੇ। ਮੈਂ ਕਹਿੰਦਾ ਵਾਹ ਭਾਈ ਸਾਹਿਬ ਜੀ, ਇੰਨੀ ਗੁਰੂ ਦੀ ਕਿਰਪਾ, ਇਹ ਜਿਹੜੇ ਸ਼ਬਦ ਵਰਤੇ ਨੇ। ਕਹਿਣ ਲੱਗੇ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ, ਸਤਿਗੁਰੂ ਜੀ ਕੀ ਆਗਿਆ ਹੈ, ਤੇ 5 ਪੁੱਤਰਾਂ ਦਾ ਨਾਂ ਲਿਖਿਆ। ਕਹਿੰਦੇ ਨੇ ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਕ ਸਿੰਘ ਜੀ, ਭਾਈ ਅਦਰ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਲ ਫਿਰ ਕਹਿੰਦੇ ਨਾਇਕ ਮਾਈ ਦਾਸ। ਇੱਥੇ ਹਾਸ਼ੀਏ ਬੰਦ ਨੇ ਹੁਕਮਨਾਮੇ ਦੇ, ਨਾਇਕ ਮਾਈ ਦਾਸ, ਕਿਉਂਕਿ ਮਾਈ ਦਾਸ ਪਿਤਾ ਨੇ ਭਾਈ ਸਾਹਿਬ ਮਨੀ ਸਿੰਘ ਹੋਰਾਂ ਦੇ, ਨਾਇਕ ਮਾਈ ਦਾਸ। ਤੇ ਅੱਗੇ ਕਹਿਣ ਲੱਗੇ ਵੋਏ ਭਾਈ ਮਨੀ ਸਿੰਘ, ਤੁਹਾਡੀ ਸ਼ਰਮ ਵਾਹਿਗੁਰੂ ਰੱਖੇਗਾ। ਐਸੇ ਕਮਾਲ ਦੇ ਬਚਨ ਕਿ ਤੁਹਾਡੀ ਸ਼ਰਮ ਵਾਹਿਗੁਰੂ ਰੱਖੇਗਾ, ਇਹਦਾ ਮਤਲਬ ਪਤ ਰੱਖੇਗਾ। ਹੁਣ ਅਗਲੀਆਂ ਤੁਕਾਂ ਕਦੀ ਪੜਿਓ। ਲਿਖਦੇ ਨੇ ਇਸ ਪਰਿਵਾਰ ਨੂੰ, ਕਹਿਣ ਲੱਗੇ ਕਿ ਤੁਸੀਂ ਮੇਰੇ ਫਰਜ਼ੰਦੇ ਪੁੱਤਰ ਖਾਨਜ਼ਾਦੇ ਹੋ, ਤੁਸੀਂ ਮੇਰੇ ਪੁੱਤਰ ਹੋ। ਤੇ ਨਾਲ ਅਗਲੀ ਤੁਕ ਕਹਿੰਦੇ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ, ਤੁਹਾਡੇ ਉੱਪਰ ਮੇਰੀ ਬੇਅੰਤ ਖੁਸ਼ੀ ਹੈ। ਤੇ ਅਗਲੀ ਤੁਕ ਕਹਿੰਦੇ ਨੇ, ਕਹਿਣ ਲੱਗੇ ਤੁਸੀਂ ਸਾਰੇ ਵਰਤਾਰੇ ਦੇ ਮਹਿਰਮ ਹੋ। ਮਹਿਰਮ ਦਾ ਅਰਥ ਹੁੰਦਾ ਭੇਦੀ। ਕਹਿਣ ਲੱਗੇ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ, कि तेरे मेरे परिवार विच कोई अंतर नहीं, तू मेरे परिवार दा जानकार है। अगे कहिंदे ने कोई रुपया कोई तोल तेली कोई दमड़ी दे ते सिख इन्हां सिखां नूं मेरे पुत जान के सेवा करनी, ते सच जानो ये मेरे पुत्र ने जो इन्हां दी सेवा करदा सो मेरी सेवा करदा। इहदा मतलब इस परिवार ते इन्नी रहमत। साहिब गुरु कलगीधर पिता जी ने आनंदपुर साहिब दी धरती जदों छड्डी ए उदों सत्कारयोग भाई साहिब भाई मनी सिंह आनंदपुर साहिब दी धरती ते विराजमान सन। तवज्जो दिया जे, जदों पहाड़ियां ने मस्त हाथी नूं भेजिया ते जिस भाई बचित्र सिंह ने उस दियां नागनी नाग तवियां नूं पार के सिर नूं पाड़िया, ਉਹ ਭਾਈ ਬਚਿੱਤਰ ਭਾਈ ਮਨੀ ਸਿੰਘ ਦਾ ਪੁੱਤਰ ਹੈ। ਰਾਜਾ ਕੇਸਰੀ ਚੰਦ ਪਹਾੜੀ ਆ ਰਿਹਾ ਹੈ, ਭਾਈ ਉਦੈ ਸਿੰਘ ਨੇ ਉਹਦੇ ਸਿਰ ਨੂੰ ਲਾ ਕੇ ਬਰਸ਼ੇ ਤੇ ਟੰਗਿਆ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਗੁਰਮੁਖੋ, ਜਦੋਂ ਸਰਸਾ ਕੰਧੇ ਕਿਨਾਰੇ ਦੀਵਾਨ ਸਜਿਆ ਹੈ ਭਾਈ ਸਾਹਿਬ ਦੀ ਸਪੁਰਦਗੀ, ਇਹਦਾ ਮਤਲਬ ਕਿ ਕਿੰਨਾ ਕੁ ਘਰ ਦਾ ਭੇਦੀ ਹੈ ਭਾਈ ਮਨੀ ਸਿੰਘ ਜੀ ਗੋਰੀ। ਖਜੂਰ ਕਹਿੰਦੇ ਨੇ ਕਿ ਸਾਡੇ ਮਹਿਲਾਂ ਦਾ ਸੁਪਤਨੀਆਂ ਸ਼ਬਦ ਵਰਤਾਂਗੇ ਆਪਾਂ, ਪਰ ਸਤਿਕਾਰ ਲਈ ਮਹਿਲ ਸ਼ਬਦ ਵਰਤਨੇ ਆ ਮਹਿਲ। ਕਹਿਣ ਲੱਗੇ ਸਾਡੇ ਮਹਿਲ ਸਤਿਕਾਰਯੋਗ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ, ਇਹਨਾਂ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਤੋਂ ਰਿਹਾ। ਗੁਰਮੁਖੋ, ਕਿੰਨੀ ਕੁ ਇਸ ਪਰਿਵਾਰ ਦੀ ਨੇੜਤਾ ਕਲਗੀਧਰ ਜੀ ਦੇ ਨਾਲ। ਹਜ਼ੂਰ ਨੇ ਸਰਸਾ ਨਦੀ ਤੇ ਦੀਵਾਨ ਲਾਇਆ ਤੇ ਦੁਸ਼ਮਣ ਨੂੰ ਡੱਕਣ ਵਿੱਚ ਇੱਕ ਬਾਬਾ ਅਜੀਤ ਸਿੰਘ ਨੇ ਤੇ ਦੂਜੇ ਭਾਈ ਉਦੈ ਸਿੰਘ ਨੇ। ਇਥੋਂ ਸਰਸਾ ਪਾਰ ਕੀਤੀ ਹੈ, ਹਜ਼ੂਰ ਚਮਕੌਰ ਨੂੰ ਚਲੇ ਗਏ ਨੇ। ਭਾਈ ਮਨੀ ਸਿੰਘ ਜੀ ਹੋਰੀ ਗੁਰੂ ਕੇ ਮਹਿਲਾਂ ਦੇ ਨਾਲ ਦਿੱਲੀ ਦੀ ਧਰਤੀ ਨੂੰ ਚਲੇ ਗਏ ਨੇ। ਜਦੋਂ ਮੇਰੇ ਦਾਤਾ ਜੀ ਸਾਰੇ ਕੌਤਕ ਖੇਡ ਵਰਤਾ ਕੇ ਚਮਕੌਰ ਦੀ ਮਾਛੀਵਾੜੇ ਦੀ ਛੋਟੇ ਪੁੱਤਰਾਂ ਦੀ ਸ਼ਹਾਦਤ ਵੀ ਸੁਣ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਇੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਨਾਲ ਦਿੱਲੀ ਤੋਂ ਦਮਦਮਾ ਸਾਹਿਬ ਆਏ, ਇੱਥੇ ਹਜ਼ੂਰ ਦੇ ਦਰਸ਼ਨ ਕੀਤੇ ਨੇ। ਗੁਰਮੁਖੋ, ਦਰਸ਼ਨ ਕਰਕੇ ਹਜ਼ੂਰ ਨੇ ਇੱਥੇ ਭਾਈ ਸਾਹਿਬ ਨੂੰ ਇੱਕ ਸ਼ਬਦ ਕਿਹਾ ਕਿ ਆਓ ਹੁਣ ਸਮਾਂ ਮਿਲਿਆ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਕਰਨੀ ਹੈ। ਗੁਰੂ ਅਰਜਨ ਦੇਵ ਜੀ ਕਰਕੇ ਗਏ ਸਨ ਪਹਿਲਾ ਪ੍ਰਕਾਸ਼। ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਕਿਹਾ ਵੀ ਤੁਸੀਂ ਬੀੜ ਲਿਖੋ। ਪਹਿਲਾਂ ਕਰਤਾਰਪੁਰ ਭੇਜਿਆ ਵੀ ਧੀਰ ਮਲੀਆਂ ਤੋਂ ਬੀੜ ਲਿਆਈਏ। ਇੱਥੇ ਕਈ ਸੱਜਣ ਕਹਿੰਦੇ ਨੇ ਧੀਰ ਮਲ ਨੇ ਇਨਕਾਰ ਕੀਤਾ। ਗੁਰਮੁਖੋ, ਧੀਰ ਮਲ ਦੀ ਮੌਤ 1678 ਨੂੰ ਹੋ ਚੁੱਕੀ ਸੀ। ਧੀਰ ਮਲੀਏ ਸਨ, ਧੀਰ ਮਲ ਨਹੀਂ। ਉਹਨਾਂ ਕਿਹਾ ਵੀ ਸਾਨੂੰ ਬੀੜ ਦਿਓ ਤੇ ਕਹਿਣ ਲੱਗੇ ਉੱਥੇ ਇਹਨਾਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਰਵਾਇਤ ਹੈ ਕਿ ਸਤਿਗੁਰੂ ਨੇ ਆਪਣੇ ਮੁੱਖ ਤੋਂ ਸਾਰੀ ਬਾਣੀ ਉਚਾਰਨ ਕੀਤੀ ਤੇ ਪੜ੍ਹੇ ਲਿਖੇ ਵਿਦਵਾਨ ਜਿਹੜੇ ਕੇਵਲ ਬੁੱਧੀ ਦੇ ਤਲ ਤੇ ਜਾਂ ਇਹ ਕਹਿ ਲਓ ਵੀ ਸਿਰਫ ਚੀਰ ਫਾੜ ਦੇ ਤਲ ਤੇ ਜਿਉਂਦੇ ਨੇ ਉਹ ਗੱਲ ਕਹਿੰਦੇ ਨੇ, ਇਹ ਕਿਵੇਂ ਹੋ ਸਕਦਾ ਕਿ ਜ਼ਬਾਨੀ ਬਾਣੀ ਉਚਾਰਨ ਕੀਤੀ ਹੋਵੇ? ਕਦੀ ਮਹਾਨ ਕੁਛ ਪੜ੍ਹਿਓ। ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦੇ ਪਿਤਾ ਬਾਬਾ ਨਰਾਇਣ ਸਿੰਘ ਨੂੰ ਇੱਕ ਓਅੰਕਾਰ ਤੋਂ 18-10-20 ਤੱਕ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸੀ। ਜੇ ਸਿੱਖ ਨੂੰ ਕੰਠ ਹੋ ਸਕਦਾ, ਸਮਰੱਥ ਗੁਰੂ ਹੈ ਤੇ ਭਾਸ਼ਾ ਪਾਗ ਨੇ ਛਾਪਿਆ ਪਟਿਆਲੇ, ਉਹਨਾਂ ਨੇ ਵਿੱਚ ਅੰਕਿਤ ਕੀਤਾ ਇਸ ਚੀਜ਼ ਨੂੰ ਕਿ 3 ਅਖੰਡ ਪਾਠ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਚੌਂਕੜੇ ਤੇ ਕੀਤੇ ਨੇ। ਜੇ ਸਿੱਖ ਦਾ ਇੰਨਾ ਅਭਿਆਸ ਹੈ ਤੇ ਗੁਰ ਜੈਸਾ ਨਾਹੀ ਕੋ ਦੇਵ, ਸਮਰੱਥ ਗੁਰੂ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਲਿਖਿਆ, ਬਾਬਾ ਦੀਪ ਸਿੰਘ ਜੀ ਵਿੱਚ ਸ਼ਾਮਿਲ ਹੋਏ ਨੇ ਤੇ ਗੁਰਮੁਖੋ ਇੱਥੇ ਬੀੜਾਂ ਦੀਆਂ 3 ਪ੍ਰਣਾਲੀਆਂ ਬਣਦੀਆਂ ਨੇ। ਥੋੜਾ ਜਿਹਾ ਤਵੱਜੋ ਦਿਆ ਜੇ, ਜਿਹੜੇ ਬੀੜਾਂ ਸੰਬੰਧੀ ਜਾਣਕਾਰੀ ਲਿਖਦੇ ਨੇ। ਤੇ ਉਦਨ ਮੈਂ ਅਰਜ ਕੀਤੀ ਸੀ, ਬੀੜ ਦਾ ਅਰਥ ਹੁੰਦਾ ਸਮੇਟਣਾ। ਅਸੀਂ ਪਹਿਨੇ ਆ ਗੁਰੂ ਸਾਹਿਬ ਦੀ ਗੁਰਬਾਣੀ ਦੀ ਬੀੜ, ਸਾਰੀ ਬਾਣੀ ਨੂੰ ਇੱਕ ਥਾਂ ਸਮੇਟਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ 3 ਪ੍ਰਣਾਲੀ ਹੈ, ਇੱਕ ਕਰਤਾਰਪੁਰੀ ਬੀੜ, ਦੂਜੀ ਭਾਈ ਬੰਨੋ ਵਾਲੀ ਬੀੜ ਤੇ ਤੀਸਰੀ ਬੀੜ ਨੂੰ ਆਪਾਂ ਕਹਿੰਦੇ ਹਾਂ ਦਮਦਮੀ ਬੀੜ। ਆਹ ਜਿਹੜੇ ਪ੍ਰਕਾਸ਼ ਅਸੀਂ ਕਰ ਰਹੇ ਹਾਂ ਨਾ, ਜਿਤਨੇ ਵੀ ਇਹ ਦਮਦਮੀ ਬੀੜ ਦੇ ਉਤਾਰੇ ਨੇ, ਉਸ ਬੀੜ ਨਾਲ ਸੰਬੰਧਿਤ ਨੇ। ਭਾਈ ਮਨੀ ਸਿੰਘ ਹੋਰਾਂ ਨੂੰ ਉੱਥੇ ਫਿਰ ਹਜ਼ੂਰ ਨੇ 2 ਸਾਲ 10 ਮਹੀਨੇ ਤਕਰੀਬਨ 7 ਦਿਨ ਗੁਰੂ ਗ੍ਰੰਥ ਸਾਹਿਬ ਦੇ ਅਰਥ ਸੁਣਾਏ ਸਨ। ਹੁਣ ਆਖਰੀ ਅਰਥ ਕੀਤੇ ਭਾਈ ਮਨੀ ਸਿੰਘ ਹੋਰਾਂ ਨੇ ਸੁਣੇ ਨੇ। ਹਜ਼ੂਰ ਨੇ ਇੱਥੇ ਭਾਈ ਸਾਹਿਬ ਹੋਰਾਂ ਨੂੰ ਕੁਝ ਨਾਲ ਲਿਆ کچھ سما دکھن وال ترے نے پرت کے بھائی صاحب اور واپس امرتسر آ گئے نے ایتھے کچھ ودوان کہندے نے دلی آئے نے خیر ماتا سندری جی دے کور دلی پہنچے نے گرمخو اس ویلے بندہ سنگھ بہادر نے سرحد تے حملہ کیتا ہے سنڈورے نو گرک کیتا ہے سمانے سجاواں دتیاں زلاداں نو اس ویلے بابا جی دے سمے ہرمندر صاحب دی سیوا چلدی رہی پرت کے جدو بابا بندہ سنگھ بہادر دی شہادت ہو گئی ہے تے سکھ دو حصیاں وچ ونڈ گئے سن میں عرض کر رہا کہ کلا گرنتھی نہیں کلا کتھا واچک نہیں کلا بانی لکھن والا نہیں کیونکہ اج تا اسی اس پدوی نو کئی واری سمجھنے چھڈ پائی ہے نہیں گرمخو اس مہان گرو کے سیوا دار دے جیون نو پڑھو ماتا سندری جی نے تکیا بندیاں تے تپ دے وچ جھگڑا شروع ہو گیا بندیاں نے اے مان لیا کہ بابا بندہ سنگھ بہادر گیارہواں گرو ہے تے ایک عرض کراں کہ بابا جی دی نیت تے شک نہ کریو جس نے اپنے پتر دے کلیجے نو منہ چ پا لیا ہوئے ایتھو تک کہ اپنا جمبوراں نال ماس کھچایا ہوئے تے پھر بھی آپاں کہیے بھی نہیں اودے تے شک تے ساڈے اندر دی نیت پھر راس نہیں پچھوں جڑے انہاں دے کچھ بندے سن سرکارے دربارے بھی انہاں دی پہنچ ہو گئی جدو فٹ پئی انہاں کیا بندہ سنگھ بہادر نو اسی تا گیارہواں گرو ماننے ہاں انہاں نے واہگرو جی کی فتح دے تھاں تے فتح درشن کہنا شروع کر دیتا جویں آپاں ملنے ہاں کہنے ہاں واہگرو جی کا خالصہ واہگرو جی کی فتح وہ کہندے نے فتح درشن انہاں نے آگو بنایا سی مہنت امر سنگھ کھیم کرن والے نے توجہ دیو کہندے نے انہیں نیلے بانے اتروا دیتے اپنے چیلیاں دے سوئے بانے پانے کہہ دیتے کہندے نے فتح درشن کہنا سوئے بانے پوانے جدو بندیاں تے تت دونوں دے وچ جھگڑا ہون لگا ہے تے ستکار یوگ بھائی صاحب بھائی منی سنگھ اس ویلے ہرمندر پہنچے نے انہاں نے اکال تخت دی سیوا بھی سنبھالی ہے تے ہرمندر صاحب دی بھی سیوا نو سنبھالیا ہے ایتھے جدو آپسی جھگڑا ہویا ہے تے جھگڑے وچ دو موہری سن ایک سی بابا بنود سنگھ دا پتر بابا کان سنگھ تے چیتے رکھو ادھر بدئیاں وچوں سی مہنت امر سنگھ کھیم کرنیا یہ اتنا ہنکاری سی کہ ایک وری کہندے نے اے رتھ اتے چڑھ کے گدیلے وچ لا کے اپنے تے چور کراندا ہرمندر صاحب دی پرکرما وچ درشنی ڈیوڑی دے سامنے آ گیا سی رتھ دے سمیت ہن تت خالصے نو پایا نا بھی یہ بندہ کی کردا تے اپنے آپ نو گرو سمجھدا ہے اوتھے خون لگا جھگڑا سنگت نے کہا بھی حکومت اگے چاہندی آپس وچ مرن کوئی نہ کوئی صدا دی خل لب لو بھی ہرمندر صاحب دی سیوا کنے کر دی بھائی صاحب بھائی منی سنگھ انہاں تے دونوں نے یقین جتا دیتا مہنت امر سنگھ کھیم کرنیا بندائی بھی آیا جدو کہندے نے بھائی صاحب دے سمکھ شائی گل تے سدھے پدرے اندر دے وشواس والے سکھ وہ کہن لگے یقین کرو ہر کی پوڑی تے دو پرچیاں پانے ہیں اے دے وچ کوئی ودوان نو شک نہیں کسے ودوان نو بھی ایک کاغذ دے پرجے تے لکھ دیتا فتح درشن دوجے تے لکھ دیتا واہگرو جی کی فتح تے نال گل کہہ دیتی جدی پرچی ڈب گئی وہ چپ کر جائے تے جدی پرچی اتے تر گئی وہ سات نام کہہ کے اس در دی سیوا کر لے تانو یقین ہے کہن لگے سانو یقین ہے بھائی صاحب نے دونوں پرچیاں لے کے فتح درشن تے واہگرو جی کی فتح جدو گرمخو ہر کی پوڑی وچ پائیاں پرنسپل ستبیر سنگھ کہندے دوویں ڈب گئیاں دھیان دیا جے اوتھے دوویں ڈبیاں ہن کئی کوئی سجن کہندے اکو دم ایک ڈب گئی دوجی باہر آ گئی اوتھے کہندے دوویں ڈبیاں تے بھائی صاحب نے ایک بچن کیا سی ہے ست گرو تیرے در دا سکھاں تیرے تے بھروسہ کر کے انہاں دو تڑیاں دا میں فیصلہ کر لگا کرپا کر میری ارداس رکھی جدوں بھائی صاحب دے اے شبد سن کہن لگے ایک پرچی تر کے اتنے آئی وہ لکھیا سی واہگرو جی کی فتح کہ اج تو بعد پربند یہ تت خالصہ کرے گا بدئی نہیں دھیان دیا جے پر نیت ماڑی سی حکومت کی شہ سی امر سنگھ کھیم کرنی منت نہیں منیا کہ میں نہیں مانتا پرچی نو وہ کہن لگے اور تو ماننا کی ہے انہیں ایک نویں گل کہہ دیتی کہن لگا میرا ساتھی ایک لاہورا سنگھ وہ منڈا سی میں دھیان دیا جے بھائی صاحب کی جیونی ارض کر رہا کہ بھائی صاحب دا کی رول ہے او دا منڈا سی لاہورا سنگھ دا او دا نام سی سنگت سنگھ ਇਧਰ ਬਾਬਾ ਕਾਨ ਸਿੰਘ ਦਾ ਪੁੱਤਰ ਸੀ ਵਿਚਾਰਾ ਪਤਲਾ ਜਿਹਾ, ਇਹਦਾ ਨਾਮ ਸੀ ਮੀਰੀ ਸਿੰਘ, ਕਈਆਂ ਨੇ ਮੇਹਰ ਸਿੰਘ ਲਿਖੇ। ਉਹ ਕਹਿੰਦਾ ਵੀ ਦੋਨਾਂ ਦੀ ਕੁਸ਼ਤੀ ਕਰਾਓ, ਮਹੰਤ ਕਹਿੰਦਾ। ਕਹਿੰਦਾ ਪਰਚੀ ਨੀ ਮੈਂ ਮੰਨਣੀ, ਦੋਨਾਂ ਦੀ ਕੁਸ਼ਤੀ ਕਰਾਓ, ਜਿਹੜਾ ਹਾਰ ਜਾ ਉਹ ਚਲਾ ਜਾਏ, ਜਿਹੜਾ ਜਿੱਤ ਜਾਏ ਉਹ ਰਹਿ ਜਾਏ। ਉਹ ਤਤ ਖਾਲਸਾ ਕਹਿੰਦਾ ਇਹ ਵੀ ਪ੍ਰਵਾਨ ਹੈ। ਉਹ ਕਹਿੰਦੇ ਨੇ ਜਦੋਂ ਕੁਸ਼ਤੀ ਹੋਈ, ਜਦੋਂ ਆਖਿਰ ਸਮਰੱਥ ਗੁਰੂ ਵਿੱਚ ਵਰਤਦਾ, ਬੰਦਈਆਂ ਦਾ ਜਿਹੜਾ ਮੁੰਡਾ ਸੀ ਸੰਗਤ ਸਿੰਘ ਉਹ ਢਹਿ ਗਿਆ, ਤਤ ਖਾਲਸੇ ਵਾਲਿਆਂ ਦਾ ਮੀਰੀ ਸਿੰਘ ਜਿੱਤ ਗਿਆ, ਅਮਰ ਸਿੰਘ ਫਿਰ ਰੌਲਾ ਪਾਇਆ, ਕਹਿੰਦਾ ਮੈਂ ਨਹੀਂ ਮੰਨਦਾ। ਫਿਰ ਉਹਨਾਂ ਕਿਹਾ ਭਾਈ ਸਾਹਿਬ ਜੀ ਹੁਣ ਦੋ ਕਿੱਲੇ ਹੋ ਗਏ ਨੇ, ਹੁਣ ਕਿਰਪਾ ਕਰਕੇ ਸਾਨੂੰ ਆਪਣੀ ਕਰਨ ਦਿਓ। ਫਿਰ ਤਤ ਖਾਲਸੇ ਨੇ ਧੂ ਕੇ ਬਾਹਰ ਕੱਢੇ, ਉੱਥੇ ਲੜਾਈ ਹੋਈ ਤੇ ਅਮਰ ਸਿੰਘ ਨੂੰ ਉੱਥੇ ਚਟਕਾ ਦਿੱਤਾ ਗਿਆ ਸੀ। ਕਹਿਣ ਲੱਗੇ ਕਿਸੇ ਵੀ ਤੂੰ ਬਣਾ ਤੇ ਨਹੀਂ ਆਉਂਦਾ ਪਿਆ, ਪਰਚੀਆਂ ਤੂੰ ਨਹੀਂ ਮੰਨਦਾ, ਕੁਸ਼ਤੀ ਤੂੰ ਨਹੀਂ ਮੰਨਦਾ, ਰੱਥ ਤੇ ਚੜ੍ਹ ਕੇ ਤੂੰ ਆਉਣਾ, ਚੌਰ ਤੂੰ ਕਰਾਉਣਾ। ਫਿਰ ਇਹ ਕੁੱਠਿਆ ਕਹਿਣ ਲੱਗਾ ਰੋਜ਼ ਰੋਜ਼ ਦਾ ਸਿਆਪਾ ਮਕਾਓ, ਨਹੀਂ ਤੇਰੇ ਵੱਧ ਜਾਣਾ ਜੇ। ਉਦੋਂ ਬਾਅਦ ਫਿਰ ਤਤ ਖਾਲਸੇ ਨੇ ਕਿਹਾ ਕਿ ਸਾਡੇ ਵੱਲੋਂ ਭਾਈ ਸਾਹਿਬ ਹੋਰੀ ਆਪੇ ਪ੍ਰਬੰਧ ਕਰਿਆ ਕਰਨਗੇ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ ਇੱਥੇ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਨੇ। ਕਹਿੰਦੇ ਨੇ ਇੰਨਾ ਕੁ ਪ੍ਰਭਾਵਸ਼ਾਲੀ ਜੀਵਨ ਸੀ ਕਿ ਜਿਹੜਾ ਸਿੱਖ ਭਾਈ ਸਾਹਿਬ ਕੋਲ ਆਉਂਦਾ ਸੀ ਨਾ, ਪੱਥਰ ਤੋਂ ਪੱਥਰ ਦਿਲ ਦੀ ਮੋਮ ਹੋ ਜਾਂਦੇ ਸਨ। ਬਾਣੀ ਪੜ੍ਹਦੇ ਸਨ, ਗੁਰਬਾਣੀ ਪੜ੍ਹਾਉਂਦੇ ਸਨ, ਆਪ ਹੱਥੀ ਹਰਿਮੰਦਰ ਵਿੱਚ ਸੇਵਾ ਕਰਦੇ ਸਨ। ਸਮਾਂ ਆ ਗਿਆ 1733 ਦਾ, ਜਿਨ੍ਹਾਂ ਨੇ ਬੰਦ ਬੰਦ ਕਟਾਏ, ਮੈਂ ਅਰਜ਼ ਉੱਥੇ ਕਰਨ ਲੱਗਾ। ਉਸ ਵੇਲੇ ਕਈ ਸਾਲਾਂ ਤੋਂ ਹਕੂਮਤ ਨੇ ਦੀਵਾਲੀ ਤੇ ਵਿਸਾਖੀ ਦੇ ਇਕੱਠ ਤੇ ਪਾਬੰਦੀ ਲਾ ਦਿੱਤੀ ਸੀ, ਤੇ ਅਸਲ ਵਿੱਚ ਜਿਹਨੂੰ ਆਪਾਂ ਸਰਬੱਤ ਖਾਲਸਾ ਕਹਿੰਦੇ ਹਾਂ, ਇਹਦੀ ਸ਼ੁਰੂਆਤ ਧੰਨ ਗੁਰੂ ਅਮਰਦਾਸ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ ਸ਼ੁਰੂ ਕੀਤੀ ਸੀ ਕਿ ਦੀਵਾਲੀ ਤੇ ਵਿਸਾਖੀ ਨੂੰ ਥਾਂ ਥਾਂ ਤੋਂ ਸਿੱਖ ਇਕੱਠੇ ਹੋਣਗੇ। ਉਹ ਮੇਲਾ ਨਹੀਂ ਸੀ ਜਿਵੇਂ ਮੇਲੇ ਖੋਨੇ, ਉਦੋਂ ਬੜੀ ਸੰਜੀਦਗੀ ਨਾਲ ਗੰਭੀਰਤਾ ਨਾਲ ਫੈਸਲੇ ਲੈ ਜਾਂਦੇ ਸਨ ਕਿ ਗੁਰਮਤ ਦਾ ਪ੍ਰਚਾਰ, ਸਿੱਖੀ ਦਾ ਪ੍ਰਸਾਰ ਕਿਵੇਂ ਕੀਤਾ ਜਾਏ। ਇਕੱਠ ਨਹੀਂ ਸੀ ਹਕੂਮਤ ਆਉਣ ਦਿੰਦੀ। ਭਾਈ ਸ਼ਬੇਗ ਸਿੰਘ ਲਾਹੌਰੀ ਨੂੰ ਵਿੱਚ ਪਾ ਕੇ ਕਿਹਾ ਵੀ ਜ਼ਕਰੀਆ ਖਾਨ ਨੂੰ ਕਹੋ ਕਿ ਸਾਨੂੰ ਇਕੱਠ ਦੀਵਾਲੀ ਦਾ ਕਰ ਲੈਣ ਦੇ। ਉਹਨੇ ਕਿਹਾ ਵੀ ਇਕੱਠ ਕਰ ਲਓ, ਪਰ ਮੈਂ 10,000 ਰੁਪਈਆ ਲਾਂਗਾ। ਤਵਜੋ ਦਿਓ ਜੋ ਲਿਖਿਆ, ਕਿਸੇ ਨੇ 5,000 ਲਿਖੇ, 5 ਹੋਵੇ 10 ਹੋਵੇ, ਨੇ ਕਿਹਾ ਵੀ ਮੈਂ ਲਾਂਗਾ ਰੁਪਈਏ, ਮੈਂ ਤਾਂ ਹੁਣ ਦੇਣਾ। ਇੱਧਰ ਇਹਨਾਂ ਕਿਹਾ ਵੀ ਚਲੋ ਕੋਈ ਨੀ, ਸਿੱਖ ਕਈ ਕਈ ਸਾਲਾਂ ਦੇ ਤਰਸਦੇ ਨੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ, ਦਰਸ਼ਨ ਕਰ ਲੈਣਗੇ, ਨਾਲੇ ਦੀਦਾਰ ਕਰਨਗੇ ਤੇ ਨਾਲੇ ਰਲ ਮਿਲ ਕੇ ਕੋਈ ਅਗਲਾ ਪ੍ਰੋਗਰਾਮ ਉਲੀਕਾਂਗੇ। ਇੱਧਰ ਇਹਨਾਂ ਨੇ ਸਹਿਮਤੀ ਪ੍ਰਗਟਾ ਦਿੱਤੀ ਤੇ ਲਖਪਤ ਰਾਏ, ਜਿਹਨੂੰ ਸਿੱਖ ਲੱਖੂ ਕਹਿੰਦੇ ਨੇ, ਇਹਨੇ ਜ਼ਕਰੀਆ ਖਾਨ ਨੂੰ ਕਿਹਾ ਸੀ, ਕਹਿੰਦਾ ਏਦੂ ਚੰਗਾ ਸਮਾਂ ਰੱਬ ਨੇ ਕਦੀ ਨਹੀਂ ਉਦੇਣਾ, ਜਦੋਂ ਸਿੱਖ ਅੰਮ੍ਰਿਤਸਰ ਇਕੱਠੇ ਹੋਣ, ਸਾਰਿਆਂ ਨੂੰ ਘੇਰ ਕੇ ਕਤਲ ਕਰ ਦਿੱਤਾ ਜਾਏ, ਨਾਲੇ ਸਾਰੇ ਮਰ ਜਾਣਗੇ, ਰੋਜ਼ ਰੋਜ਼ ਦਾ ਸਿਆਪਾ ਮੁੱਕ ਜਾਏਗਾ। ਇਹਨਾਂ ਦੀ ਨੀਅਤ ਦਾ ਪਤਾ ਲੱਗਾ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ। ਉਸ ਵੇਲੇ ਉਹਨਾਂ ਹੁਕਮਨਾਮੇ ਭੇਜ ਦਿੱਤੇ ਵੀ ਕੋਈ ਸਿੱਖ ਅੰਮ੍ਰਿਤਸਰ ਨਾ ਆਵੇ, ਸਰਕਾਰ ਬਦਨੀਅਤ ਹੋ ਗਈ ਹੈ, ਜਿਨ੍ਹਾਂ ਨੂੰ ਨਾ ਮਿਲੇ ਉਹ ਅੰਮ੍ਰਿਤਸਰ ਆਏ, ਹਮਲਾ ਕੀਤਾ, ਕਈ ਇਸ਼ਨਾਨ ਕਰਦੇ ਸ਼ਹੀਦ ਕਰ ਦਿੱਤੇ, ਕਈ ਰਾਹ ਵਿੱਚ ਆਉਂਦੇ ਸ਼ਹੀਦ ਕਰ ਦਿੱਤੇ। ਪਰਤ ਕੇ ਸਵਾਲ ਉੱਠਿਆ ਕਿ ਤੁਸੀਂ ਸਾਨੂੰ ਰੁਪਈਏ ਦਿਓ ਜੋ ਕਹੇ ਨੇ। ਭਾਈ ਸਾਹਿਬ ਨੇ ਕਿਹਾ ਇਕੱਠ ਤਾਂ ਹੋਇਆ ਨਹੀਂ, ਰੁਪਈਏ ਕਾਹਦੇ? ਹੁਣ ਰੁਪਈਏ ਕੇਵਲ ਇੱਕ ਬਹਾਨਾ ਹੈ। ਭਾਈ ਮਨੀ ਸਿੰਘ ਅੱਖਾਂ ਵਿੱਚ ਇਸ ਕਰਕੇ ਰੜਕਦਾ ਹੈ ਕਿ ਜਿੱਥੇ ਉਹ ਖਲੋ ਜਾਂਦਾ ਸੀ, ਸਿੱਖ ਉਹਦੇ ਸਾਹਮਣੇ ਕੋਈ ਬੋਲਦਾ ਨਹੀਂ ਸੀ, ਉਹਦਾ ਸਤਿਕਾਰ ਉਹਨਾਂ ਦਾ ਅਦਬ ਇੰਨਾ। ਹਕੂਮਤ ਨੂੰ ਪਤਾ ਹੈ ਕਿਸੇ ਵੇਲੇ ਵੀ ਇਹ ਸਾਡੇ ਤੇ ਹਮਲਾ ਕਰਕੇ ਸਾਡੇ ਤੋਂ ਰਾਜ ਭਾਗ ਖੋ ਸਕਦੇ ਨੇ। ਉਹਨਾਂ ਨੇ ਭਾਈ ਸਾਹਿਬ ਨੂੰ ਤੇ ਇਹਨਾਂ ਦੇ ਨਾਲ ਇਹਨਾਂ ਦੇ ਦੋ ਪੁੱਤਰਾਂ ਨੂੰ, ਇਹਨਾਂ ਨਾਲ ਦੋ ਹੋਰ ਸਿੱਖ ਸਨ, ਸਿੱਖ ਤੇ ਬਹੁਤ ਨੇ ਪਰ ਜਿਹੜੇ ਚੋਖੇ ਕੋਹ ਕੇ ਸ਼ਹੀਦ ਕੀਤੇ, ਭਾਈ ਗੁਲਜ਼ਾਰ ਸਿੰਘ, ਗੁਲਜ਼ਾਰਾ ਸਿੰਘ ਤੇ ਭਾਈ ਭੂਪਤ ਸਿੰਘ, ਇਹਨਾਂ ਨੂੰ ਪਕੜ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਲਿਆਂਦਾ ਗਿਆ ਤੇ ਉਹੀ ਰਾਗ ਅਲਾਪਿਆ ਜਿਹੜੇ ਮੁਗਲ ਧੰਨ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਅਲਾਪਦੇ ਸਨ। ਕਹਿਣ ਲੱਗੇ ਦੇਖ ਕਿ ਜੇ ਤੂੰ ਮੁਸਲਮਾਨ ਹੋ ਜਾਏ ਤੈਨੂੰ ਸਭ ਕੁਝ ਬਖਸ਼ ਦਿਆਂਗੇ, ਤੇ ਜੇ ਨਾ ਹੋਇਓ ਤੇ ਫਿਰ ਚੇਤੇ ਰੱਖੀ ਤੇਰੇ ਵਾਸਤੇ ਮੌਤ ਸਾਹਮਣੇ ਤੇਰੇ ਖੜੀ ਹੈ। ਉਸ ਵੇਲੇ ਬਾਬਾ ਦੀਪ ਮਨੀ ਭਾਈ ਮਨੀ ਸਿੰਘ ਹੋਰਾਂ ਦੀ ਉਮਰ 90 ਕੁ ਸਾਲ ਦੇ ਕਰੀਬ ਢੁੱਕ ਚੁੱਕੀ ਸੀ। ਗੁਰਮੁਖੋ ਦੇਖੋ 90 ਸਾਲ ਦੇ ਕਰੀਬ ਇਸ ਮਹਾਂਪੁਰਸ਼ ਦੀ ਉਮਰ ਹੈ। 1644 ਦਾ ਜਨਮ ਹੈ, ਸ਼ਹੀਦੀ ਜੂਨ 1734 ਦੀ ਹੈ, 90 ਕੁ ਸਾਲ ਉਮਰ ਬਣਦੀ ਪਈ ਹੈ। ਭਾਈ ਸਾਹਿਬ ਨੂੰ ਕਹਿੰਦੇ ਨੇ, ਸ਼ਬਦ ਰਤਨ ਸਿੰਘ ਭੰਗੂ ਨੇ ਲਿਖੇ ਨੇ, ਕਹਿਣ ਲੱਗੇ, ਕਹਿਓ ਖਾਨ ਹੋ ਮੁਸਲਮਾਨ, ਤਬ ਛੋਡਾਂਗੇ ਤੁਮਰੀ ਜਾਨ, ਤੇਰੀ ਜਿੰਦ ਬਖਸ਼ ਦਿਆਂਗੇ ਬਾਬਾ, ਤੂੰ ਮੁਸਲਮਾਨ ਹੋ ਜਾ। ਤੇ ਭਾਈ ਸਾਹਿਬ ਨੇ ਅੱਗੋ ਸ਼ਬਦ ਕਹਿਣ ਲੱਗੇ, ਸਿੰਘਨ ਕਿਹਾ ਸਿਦਕ ਨਾ ਹਾਰੈ, ਕਹਿਣ ਲੱਗੇ ਕਈ ਜਨਮ ਪਰ ਸਿਦਕ ਸੁਗਾਰੈ, ਕਹਿਣ ਲੱਗੇ ਇੱਕ ਜਨਮ ਨੀ ਕਈ ਜਨਮ ਤੂੰ ਸਾਨੂੰ ਮਾਰਦਾ ਰਹ, ਤੇ ਅਸੀਂ ਕਦੀ ਵੀ ਸਿੱਖੀ ਤੋਂ ਡੋਲਾਂਗੇ ਨਹੀਂ। ਉੱਥੇ ਜਦੋਂ ਭਾਈ ਸਾਹਿਬ ਨੇ ਕਹਿੰਦੇ ਨੇ ਸਾਹਮਣੇ ਪੇਸ਼ ਹੋਏ ਸਨ ਨਾ, ਤੇ ਇਹਨਾਂ ਦੀ ਜ਼ਬਾਨ ਤੋਂ ਗਿਆਨੀ ਗਿਆਨ ਸਿੰਘ ਹੋਰਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ, ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੱਤੀ ਕੱਪੜੀ ਅੱਗ ਲੱਗ ਗਈ ਉਹਨਾਂ ਨੂੰ। ਕਹਿਣ ਲੱਗੇ ਵੀ ਹੁਕਮ, ਉਸ ਵੇਲੇ ਕਾਜ਼ੀ ਨੇ ਫਤਵਾ ਕੀ ਦਿੱਤਾ, ਉਹ ਕਹਿੰਦਾ ਕਿ ਇਹਨਾਂ ਦੇ ਬਜ ਅੱਧ ਬੰਦ, ਇਹਨਾਂ ਦੇ ਜਿਤਨੇ ਬੰਦ ਨੇ ਉਹਨਾਂ ਨੂੰ ਇੱਕ ਇੱਕ ਬੰਦ ਤੋਂ ਪੋਟਾ ਪੋਟਾ ਕਰਕੇ ਕੱਟਿਆ ਜਾਏ। ਬਜ ਬੰਦ ਅੱਧ ਬੰਦ ਜੁਦਾ ਕਰ ਦੰਦ, ਇਹ ਸ਼ਬਦ ਸਨ ਕਿ ਬੰਦ ਬੰਦ ਜਿਹੜਾ ਉਹਨੂੰ ਜੁਦਾ ਕਰ ਦਿੱਤਾ ਜਾਏ। ਕਹਿੰਦੇ ਨੇ ਭਾਈ ਸਾਹਿਬ, ਭਾਈ ਮਨੀ ਸਿੰਘ, ਉਹਨਾਂ ਦੇ ਚਿਹਰੇ ਤੇ ਬਿਲਕੁਲ ਕੋਈ ਮਾਯੂਸੀ ਨਹੀਂ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਉਸ ਵੇਲੇ ਲਾਹੌਰੀ ਸਿੱਖ ਇਕੱਠੇ ਹੋਏ, ਉਹਨਾਂ 5000 ਦਮੜਾ ਲਿਆਂਦਾ ਕਿ ਭਾਈ ਸਾਹਿਬ ਨੂੰ ਛੱਡ ਦਿਓ। ਜਦੋਂ ਸਾਹਮਣੇ ਆਏ ਭਾਈ ਸਾਹਿਬ ਕਹਿਣ ਲੱਗੇ, ਰੁਪਈਆ ਬਹਾਨਾ ਹੈ, ਅਸਲ ਵਿੱਚ ਇਹ ਖਤਮ ਕਰਨਾ ਚਾਹੁੰਦੇ ਨੇ। ਤੇ ਕਹਿੰਦੇ ਨੇ, ਬੜਾ ਸਮਾਂ ਇਸ ਚਮੜੀ ਵਿੱਚ ਰਹਿ ਕੇ ਦੇਖ ਲਿਆ, ਇਹ ਚੰਮ ਆਏ ਨੇ, ਲਾਹ ਕੇ ਚਮੜੀ ਮੈਂ ਇਹਨਾਂ ਦੇ ਮੱਥੇ ਮਾਰਨੀ ਹੈ, ਇਹ ਬੰਦ ਬੰਦ ਕੱਟਣਗੇ, ਮੈਂ ਸਰੀਰ ਵਿੱਚੋਂ ਨਿਕਲ ਕੇ ਬੰਦ ਬੰਦ ਕਟੀਂਦਾ ਹੋਇਆ ਦੇਖਾਂਗਾ। ਪੁੱਛਿਆ ਕਿਉਂ? ਕਹਿਣ ਲੱਗੇ, ਮੈਂ ਦੇਹ ਨਹੀਂ, ਮੈਂ ਦੇਹ ਵਿੱਚ ਰਹਿਣ ਵਾਲਾ ਵਾਂ, ਮੈਂ ਦੇਹ ਨਹੀਂ, ਮੈਂ ਦੇਹ ਨੂੰ ਤੱਕਣ ਵਾਲਾ ਵਾਂ। ਤੇ ਨਾਲੇ ਸ਼ਬਦ ਕਹਿ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤੱਤ ਪਛਾਣਾ। ਨਾਲ ਸ਼ਬਦ ਵਰਤੇ ਕਿ ਜੇਖ ਦੁੱਖ ਤੇ ਸੁੱਖ ਤੋਂ ਨਰਲੇਪ ਰਹਿਣਾ। ਗੁਰਮੁਖੋ, ਉੱਥੇ ਫਿਰ ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਕਹੇ ਨੇ। ਕਹਿੰਦੇ ਨੇ, 90 ਸਾਲ ਦਾ ਬਜ਼ੁਰਗ ਨਖਾਸ ਚੌਂਕ ਵਿੱਚ ਲਿਆਂਦਾ ਤੇ ਨਾਲ ਚਾਰ ਚੁਫੇਰੇ ਡੋਂਡੀ ਪਟਵਾ ਦਿੱਤੀ ਕਿ ਅੱਜ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਣਾ, ਮੁਸਲਮਾਨ ਵੀ ਆਏ ਹਿੰਦੂ ਵੀ ਆਏ, ਚੌਂਕ ਵਿੱਚ ਜਲਾਦ ਜਦੋਂ ਕੱਟਣ ਲੱਗਾ ਬੰਦ ਬੰਦ। ਕਹਿੰਦੇ ਨੇ, ਉਸ ਵੇਲੇ ਭਾਈ ਸਾਹਿਬ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ, ਅੱਜ ਉਹ ਲਾਲੀ ਨਜ਼ਰ ਆਉਂਦੀ ਸੀ ਜਿਹੜੀ ਕਦੀ ਗੁਰੂ ਹਰਿ ਸਾਹਿਬ ਦੇ ਵੇਲੇ ਭਾਂਡੇ ਮਾਂਜਦਿਆਂ ਸੀ। ਜਦੋਂ ਬੰਦ ਬੰਦ ਕੱਟਣ ਲੱਗੇ, ਤਵੱਜੋ ਦਿਆ ਜੇ, ਉਸ ਵੇਲੇ ਜਲਾਦ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ, ਤੂੰ ਖੁਸ਼ ਹੈ, ਤੈਨੂੰ ਪਤਾ ਨਹੀਂ ਕਿ ਮੈਨੂੰ ਹੁਕਮ ਹੈ ਤੇਰਾ ਬੰਦ ਬੰਦ ਮੈਂ ਕੱਟਣਾ ਹੈ। ਭਾਈ ਸਾਹਿਬ ਕਹਿਣ ਲੱਗੇ, ਮੈਨੂੰ ਯਾਦ ਹੈ, ਪਰ ਤੂੰ ਬੰਦ ਬੰਦ ਕੱਟਣਾ ਭੁੱਲ ਜਾਣਾ ਹੈ, ਮੈਂ ਤੈਨੂੰ ਚੇਤੇ ਕਰਾਵਾਂਗਾ ਬੰਦ ਬੰਦ ਕਿਵੇਂ ਕੱਟੀਦਾ। ਉੱਥੇ ਇੱਕ ਅਦੀਬ ਨੇ ਸ਼ਬਦ ਲਿਖੇ ਨੇ, ਭਾਈ ਸਾਹਿਬ ਨੇ ਜਲਾਦ ਨੂੰ ਮੁਖਾਤਬ ਕਰਕੇ ਕਿਹਾ, ਕਹਿਣ ਲੱਗੇ, ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਜਦੋਂ ਤੂੰ ਬੰਦ ਬੰਦ ਕੱਟੇਗਾ ਨਾ, ਤੂੰ ਸਮਝੇਗਾ ਮੇਰੇ ਅੰਦਰੋਂ ਪੀਰ ਜਾਂ ਚੀਸ ਨਿਕਲੇਗੀ, ਤੂੰ ਮੇਰਾ ਬੰਦ ਬੰਦ ਕੱਟੇਗਾ, ਮੈਂ ਜਾਮ ਦੀ ਤਰ੍ਹਾਂ ਦਰਦ ਨੂੰ ਵੀ ਪੀ ਜਾਵਾਂਗਾ। ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਕਹਿ ਲੱਗੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਜਦੋਂ ਕਹਿੰਦੇ ਨੇ ਜਲਾਦ ਨੇ ਸੁਣਿਆ, ਕਹਿੰਦਾ ਵੀ ਇਹ ਤੁਹਾਨੂੰ ਦਰਦ ਦੇ ਪਿਆਲੇ ਵੀ ਜਾਮ ਲੱਗਦੇ ਨੇ, ਤੈਨੂੰ ਆ ਸਾਹਮਣਾ ਟੋਕਾ ਜਿਹੜਾ ਇਹ ਵੀ ਸੁੱਖ ਦੇਣ ਵਾਲਾ ਲੱਗਦਾ। ਕਹਿਣ ਲੱਗੇ, ਇਹ ਤੈਨੂੰ ਕਿਵੇਂ ਪ੍ਰਤੀਤ ਹੋਇਆ? ਭਾਈ ਸਾਹਿਬ ਨੇ ਅਗਲਾ ਬੰਦ ਕਿਹਾ, ਕਹਿਣ ਲੱਗੇ, ਸੂਲ ਸੁਰਾਈ ਖੰਜਰ ਪਿਆਲਾ, ਜਿਸ ਨੇ ਆਖ ਸੁਣਾਇਆ ਹੈ ਵਿੰਗ ਕਸਾਈਆਂ ਦਾ ਸਹਿਣਾ, ਜਿਹਨੇ ਸੱਤ ਇਸ਼ਕ ਦਾ ਲਾਇਆ ਹੈ ਉਸ ਮੁਰਸ਼ਦ ਦੇ ਚੇਲੇ ਆ, ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਦੇਖ, ਜਦੋਂ ਜਲਾਦ ਨੇ ਇੰਨੇ ਸ਼ਬਦ ਕਹੇ ਤੇ ਫਿਰ ਕਹਿੰਦਾ, ਇਹਦਾ ਮਤਲਬ ਕਿ ਤੁਹਾਨੂੰ ਬੰਦ ਬੰਦ ਕਟਵਾਉਣ ਤੋਂ ਬਾਅਦ ਕੋਈ ਹੂਰਾਂ ਮਿਲਣੀਆਂ ਨੇ, ਕੋਈ ਬਹਿਸ਼ਤ ਮਿਲਣਾ? ਤੇ ਭਾਈ ਸਾਹਿਬ ਦੇ ਸ਼ਬਦ ਸਨ, ਕਹਿਣ ਲੱਗੇ, ਤੂੰ ਮੇਰੇ ਤੇ ਸਵਾਲ ਕਰੀ ਜਾਣੇ, ਪਰ ਤੂੰ ਦੱਸ ਕਰ ਤੈਨੂੰ ਬੰਦ ਬੰਦ ਕੱਟ ਕੇ ਕੀ ਮਿਲਣਾ? ਤੇ ਉਹਨੇ ਕਹਿੰਦੇ ਅੱਖਾਂ ਭਰ ਕੇ ਕਿਹਾ ਕਿ ਤੁਹਾਡਾ ਬੰਦ ਬੰਦ ਕੱਟਾਂਗਾ, تے مینوں شام نوں چار سیر آٹا ملے گا، او دے نال اپنے تے بچیاں دی روٹی پکاواں گا۔ ہس کے کہن لگے، بس اے ہی تیرے تے میرے وچ فرق اے، تو کٹ کے بند بند روٹی دا وسیلہ سوچنا ہے، میں بند بند کٹا کے گرو کلگی دھر جی دی گود وچ چلا جاواں، بس اے ہی فرق اے تیرے تے میرے وچ۔ کہن لگے، تو آنکھیں ٹکڑے دا نوکر، مالک حکم بناندا واں، میں جیون دا مانگت جس دا تس نو پیار جانا وا، وہ تیری طلب لپئیے آپا جیون پدوی پاواں گے۔ تو روپیے لیں گا، تیری طلب روپیے آپا جیون پدوی پاواں گے، سن قاتل اسی رل مل دوویں عجب تماشا لاواں گے۔ بھائی صاحب دا بند کٹن لگے، جلاد دے پانے بھی چار ٹکڑے کرنے نے، انہیں بند سمجھیا سی دو گوڈے تے دو آ جڑیاں ارکان نے۔ جدو چلان لگا، بھائی صاحب نے ہاتھ پھڑ کے کیا کہن لگے، بند ایتھوں شروع ہوندا ہے نہ کہ ایتھوں، تو اپنے مالک دا حکم من تے میں اپنے دا ماننا وا۔ کہندے نے کہ بھائی صاحب دا بند تے پہلا ٹوکا ماریا تے شروع ہو گیا، آد گرے نمے، جگاد گرے اے نمے، ست گرے اے نمے، سری گردیو اے نمے، دوجا ٹوکا ماریا خون دی دھار پئی، لوکاں نے کیا ہائے، تے 90 سال دا مرجیوڑا کہہ رہا سی، سمرو سمر سمر سکھ پاؤں، کل کلیش تن مائے مٹاؤں، او سکھ دے گیت گا رہے نے۔ بند بند کٹیا گیا تے نال کسے کیا، دیکھ اجے بھی سمے شریر بچا لے، تو مسلام نو تارن کر۔ رتن سنگھ پنگو نے تے دو تکا لکھیاں نے، کہن لگے، دے کس کی باپری، بھائی صاحب بھائی منی سنگھ جی، او دے کس کی باپری، شریر دی کی پرواہ، جے سکھی ثابت ہوئے دہی تو آون جان ہے، سکھی ملے کب کوئے، شریر تا بڑی بڑی ملے ہے پر گرو نانک دی سکھی نہیں ملدی، او جلادا بڑے پاگان سکھی ملدی۔ بھائی سہبوراں دا بند بند کٹ دیتا، سکھمنی گاندے گئے، برہم گیانی دیاں پوڑیاں پڑی ہی سن، پر اج برہم گیانی دے ارتھ پہ کر دے سن کہ برہم گیانی کا تیرج ایک، جو بسدا کو خود ہے کو چندن لیپ، لوکاں دیاں اکھاں وچوں نیر دی چڑی سی، پر اس سکھ دے ٹکڑے ٹکڑے کر دتے گئے، بند بند کٹیا گیا۔ ایک شبد بزرگ کہندے ہوندے سن، پہلا ارداس وچ پٹیاں کھلاں لوائیاں، ساڈے سجن کہے کہ پٹھی کھل کیویں لے گئی، گرمکھو پٹھی کھل دا مطلب سمجھو، جہڑے بھائی گلزارا سنگھ نال سن، انہاں نوں پٹھیاں لٹکا کے جلاد نے پیراں تو چمڑی لانی شروع کیتی سی، چل چل کے اودوں شبد آیا سی پٹھیاں کھلاں لوائیاں، انہاں نوں پٹھیاں ٹنگ کے پیراں دے نہوں تو لے کے ساری چمڑی خرچ خرچ کے لا دتی سی، کیول اندر ماس کھڈیاں سن، سارا انہاں دی چمڑی واہ کیتی، جڑے بھوپت سنگھ نال گئے سن انہاں دیاں دونوں اکھاں چیر کے باہر کر دتیاں سن۔ بھائی صاحب بھائی منی سنگھ ہوراں نے شہادت دا جام پیتا، توجہ دیو جے، کیول اکلے نہیں، دادا شہید ہویا ہے، 12 بھرا نے تے بھائی منی سنگھ ہوراں دے سمیت 11 بھراواں نے شہادت دا جام پیتا ہے، گنتی کری جائیو، 12 ہو گئے، دادا تے 11 بھرا، بھائی منی سنگھ دے 10 پتر نے، 10 پتراں وچوں 7 پتراں نے شہادت دا جام پیتا ہے، بھائی منی سنگھ دے 10 پوترے نے، 10 دے 10 پوتریاں نے شہادت دا جام پیتا ہے، 3 پیڑیاں وچ 29 جی ایک گھر دے شہید نے، دیکھو 3 پیڑیاں نے 29 جی شہید نے، شہادت دا جام پی لیا۔ تے رتن سنگھ پنگو نے ایک گل بڑے کمال دی لکھی، کہن لگے، صوفیاں دے اتہاس وچ لوکو اج تک منصور نو گایا جاندا ہے، کیونکہ او دیاں لتاں باواں تے سر وٹیا گیا سی، تے انہاں شبد ورتے نے کہ منصور منصور جگ پیو، ہاتھ کٹیو ایک سٹ، کہ ایک سٹ نال دوویں ہاتھ کٹ دتے۔ کہن لگے، پر منی سنگھ ہوراں دے چرناں نوں نمسکار کرو، بھائی منی سنگھ دے چرناں نوں نمسکار کرو، کہ جنہاں نے ایک سٹ نہیں اپنے ایک بند تے کئی سٹاں کھادیاں۔ اس مہان شہید نوں جدو اسی ارداس کرنے ہاں، تے روز اس کرنی والے دا دھیان دھرنے ہاں کہ جنہاں نے بند بند کٹائے، اپنا بند بند کٹا دیتا، پر سکھی تو ڈولے نہیں، سکھی صدق نوں ਉਹਨਾਂ ਨੇ ਪਾਲ ਕੇ ਰੱਖੇ ਹੈ। ਆਓ ਗੁਰਮੁਖੋ ਗੁਰੂ ਮੇਰ ਕਰੇ ਕਿ ਆਪਾਂ ਵੀ ਭਾਵਨਾ ਬਣਾ ਗੁਰੂ ਦੇ ਚਰਨਾਂ ਵਿੱਚ ਕਰਨੀ ਵਾਲਿਆਂ ਦੇ ਜੀਵਨ ਤੋਂ ਕੁਝ ਸੇਧ ਲੈ ਸਕੀਏ। ਕੱਲ ਪੜਿਆ ਸੀ ਕਿ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਅੱਜ ਵਿਚਾਰ ਕੀਤੀ ਜਿਨ੍ਹਾਂ ਨੇ ਬੰਦ ਬੰਦ ਕਟਾਏ, ਕੱਲ ਨੂੰ ਅੱਗੇ ਖੋਪਰੀਆਂ ਲਹਾਉਣ ਵਾਲੇ, ਚਰਖੜੀਆਂ ਚਰਨ ਵਾਲੇ ਆਦਿਕ ਜਿਹੜੇ ਸਿੱਖ ਨੇ ਉਹਨਾਂ ਦੀ ਵਿਚਾਰ ਹੋਵੇਗੀ। ਖੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।